ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰ ਪ੍ਰਸਾਦ, ਗਿਆਨ ਅੰਜਨ ਗੁਰ ਬਿਆ, ਅਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਕਹਾ ਬੁੱਧ ਪ੍ਰਭ ਤੁਸ਼ਟ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਪਾਵਨ, ਭਗਤ ਵਚਲ, ਕਿਰਪਾ ਨਿਧਾਨ, ਜੁਗੋ ਜੁਗ ਅਟਲ, ਕਬਰ ਸ਼ਤਰ ਤਕ ਦੇ ਮਾਲਕ, ਹਾਜ਼ਰਾ ਹਜ਼ੂਰ, ਜਹਰਾ ਜਹੂਰ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ। ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ, ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਸ੍ਰਿਸ਼ਟ ਭਾਗਾਂ ਵਾਲੇ ਹੋ, ਜਿਨ੍ਹਾਂ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਪਰਤੇ ਹਨ। ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਬੇਅੰਤ ਬਖਸ਼ ਹੋਈ ਹੈ ਜੋ ਅਸੀਂ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰ ਰਹੇ ਹਾਂ। ਗੁਰੂ ਮਹਾਰਾਜ ਸਾਹਿਬ ਜੀ ਦੀ ਮਿਹਰ ਦਾ ਸਦਕਾ ਰਾਗੀ ਸਿੰਘਾਂ ਦੀ ਰਚਨਾ ਪਾਸੋਂ ਆਸਾ ਜੀ ਦੀ ਵਾਰ ਅਤੇ ਹੋਰ ਰਸ ਝੰਨੇ ਗੁਰਬਾਣੀ ਦੇ ਸ਼ਬਦਾਂ ਨੂੰ ਸਰਵਣ ਕੀਤਾ। ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਗੋਦਾ ਨਿੱਘ ਮਾਣਦੇ ਹੋਏ ਜੋ ਅਸੀਂ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਸਰਵਣ ਕਰਦੇ ਹਾਂ, ਮਾਲਕ ਹਰ ਰੋਜ਼ ਸਾਡੇ ਤੇ ਬਿਰਤ ਬਖਸ਼ਾਂ ਕਰਦੇ ਹਨ। ਅੱਜ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਨੂੰ ਉਪਦੇਸ਼ ਦੇ ਰਹੇ ਨੇ। ਆਓ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਸ਼ਬਦ ਦੇ ਨਾਲ ਜੁੜਨਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਜੀ ਭੈਰੋਂ ਮਹੱਲਾ ਪੰਜਵਾ, ਨਿਕਟ ਪੁੱਜੈ ਸੋ ਪੁਰਾ ਕਿਉਂ ਕਰਾ।
ਸ਼ਹੀਦਾਂ ਦੇ ਸਰਤਾਜ, ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ। ਭੈਰੋਂ ਰਾਗ ਦੇ ਵਿੱਚ ਗੁਰੂ ਪਾਤਸ਼ਾਹ ਮਹਾਰਾਜ ਉਪਦੇਸ਼ ਬਖਸ਼ਦੇ ਆ। ਇਸ ਸ਼ਬਦ ਦੇ ਵਿੱਚ ਗੁਰੂ ਮਹਾਰਾਜ ਸਾਹਿਬ ਜੀ ਸਭ ਨੂੰ ਸਮਝਾਉਂਦੇ ਆ ਕਿ ਮਨੁੱਖ ਤੂੰ ਕਿੰਨਾ ਕੁ ਨਿਕਟ ਕੋਲ ਜਾਣਦਾ ਹੈ ਪਰਮੇਸ਼ਰ। ਸਤਿਗੁਰੂ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਹੋਏ ਜੀਵ ਨੂੰ ਉਪਦੇਸ਼ ਦਿੰਦੇ ਨੇ, ਨਿਕਟ ਬੁੱਝੈ ਸੋ ਬੁਰਾ ਕਿਉਂ ਕਰੈ। ਕਹਿੰਦੇ ਜਿਹੜਾ ਮਨੁੱਖ ਮਾਲਕ ਨੂੰ ਕੋਲ ਜਾਣਦਾ, ਪਰਮੇਸ਼ਰ ਨੇੜੇ ਹੈ, ਬੁਰਾ ਕਿਉਂ ਕਰੈ? ਕਹਿੰਦੇ ਫਿਰ ਉਹ ਬੁਰਾ ਨਹੀਂ ਕਰੇਗਾ। ਬੁਰਾ ਤਾਂ ਉਹੀ ਮਨੁੱਖ ਕਰਦਾ ਹੈ, ਮਾੜਾ ਕੰਮ ਉਹੀ ਕਰਦਾ ਹੈ ਜਿਸਨੇ ਪਰਮੇਸ਼ਰ ਨੂੰ ਦੂਰ ਜਾਣੇ, ਜਿਸਨੇ ਮਾਲਕ ਨੂੰ ਦੂਰ ਜਾਣਦੇ। ਜਿਹੜਾ ਨੇੜੇ ਜਾਣਦਾ ਹੈ, ਨੇੜੇ ਜਾਣਨ ਵਾਲਾ ਤਾਂ ਇਹ ਜਾਣੇਗਾ ਕਿ ਜੇ ਮੈਂ ਕੋਈ ਬੁਰਾ ਕਰਮ ਕਰਾਂਗਾ ਤੇ ਪਰਮੇਸ਼ਰ ਦੇਖਦਾ। ਕਰਕੇ ਅਸੀਂ ਸੰਸਾਰ ਦੇ ਉੱਤੇ ਗੁਰਮੁਖ ਅਨੇਕਾਂ ਹੀ ਮਾੜੇ ਕਰਮ ਕਰਦੇ, ਪਰ ਕੀ ਹੈ, ਇਹ ਸੋਚਦੇ ਹਾਂ ਕਿ ਸਾਨੂੰ ਕੋਈ ਦੇਖਦਾ ਹੀ ਨਹੀਂ। ਪਰਮੇਸ਼ਵਰ ਨੂੰ ਅਸੀਂ ਬਹੁਤ ਹੀ ਦੂਰ ਜਾਣਿਆ, ਪਰਮੇਸ਼ਵਰ ਬਹੁਤ ਦੂਰ ਹੈ, ਪਰ ਉਹ ਮਾਲਕ ਹਰ ਕਿਸੇ ਨੂੰ ਦੇਖ ਰਿਹਾ। ਜਦੋਂ ਮਨੁੱਖ ਇਸ ਗੱਲ ਨੂੰ ਜਾਣ ਲਵੇਗਾ, ਜਦੋਂ ਇਸ ਗੱਲ ਨੂੰ ਪਹਿਚਾਣ ਲਵੇਗਾ ਕਿ ਮੈਨੂੰ ਪਰਮੇਸ਼ਵਰ ਦੇਖ ਰਿਹਾ ਹੈ, ਕਹਿੰਦੇ ਫਿਰ ਉਹ ਕਦੇ ਵੀ ਬੁਰਾ ਕਰਮ ਨਹੀਂ ਕਰੇ, ਮਾੜਾ ਕਰਮ ਨਹੀਂ ਕਰੇ। ਕਰਕੇ ਗੁਰੂ ਸਾਹਿਬ ਜੀ ਕਹਿੰਦੇ ਨਿਕਟ, ਹੇ ਜੀ ਤੂੰ ਨਿਕਟ ਜਿਹੜਾ ਕੋਲ ਬੁਝੈ ਤੋਂ ਬੁਰਾ ਕਿਉਂ ਕਰੇ। ਕਹਿੰਦੇ ਜੇ ਪਰਮੇਸ਼ਵਰ ਨੂੰ ਕੋਲ ਜਾਣ ਲਵੇ ਫਿਰ ਬੁਰਾ ਨਹੀਂ ਕਰੇ। ਤਰੀਕੇ ਦੇ ਨਾਲ ਜਿਸ ਤਰ੍ਹਾਂ ਕੋਈ ਸੰਤ ਮਹਾਤਮਾ ਹੋਏ ਨੇ, ਉਹਨਾਂ ਦੇ ਪਾਸ ਵਿਦਿਆ ਲੈਣ ਵਾਸਤੇ ਦੋ ਜਾਣੇ ਆਏ, ਬੇਨਤੀ ਕੀਤੀ, ਮਹਾਂਪੁਰਖੋ ਅਸੀਂ ਆਪ ਜੀ ਦੇ ਚੇਲੇ ਬਣਨਾ। ਬੇਨਤੀ ਜਦੋਂ ਕੀਤੀ ਹੈ, ਹੁਣ ਮਹਾਂਪੁਰਖਾਂ ਨੇ ਵੇਖਿਆ ਹੈ ਕਿ ਇਹ ਵਿਦਿਆ ਲੈਣ ਦੇ ਅਧਿਕਾਰੀ ਵੀ ਹਨ ਜਾਂ ਨਹੀਂ, ਕਿਉਂਕਿ ਵਿਦਿਆ ਅਧਿਕਾਰੀ ਨੂੰ ਪ੍ਰਾਪਤ ਹੋ ਜਾਵੇ ਤੇ ਗੁਰਮਤੋ ਉਹ ਵਿਦਿਆ ਫਲਦੀ ਹੈ। ਜੇ ਅਨ ਅਧਿਕਾਰੀ ਨੂੰ ਪ੍ਰਾਪਤ ਹੋ ਜਾਵੇ, ਜਿਹੜਾ ਅਧਿਕਾਰੀ ਹੀ ਨਹੀਂ ਵਿਦਿਆ ਦਾ, ਉਹ ਵਿਅਰਥ ਹੰਕਾਰ ਸਹਿਤ ਅਨੇਕਾਂ ਪ੍ਰਕਾਰ ਦੇ ਜੀਵਾਂ ਦੇ ਨਾਲ ਚਰਚਾ ਕਰਦਾ, ਬਿਨਾਂ ਸਿਰ ਅੜਾ ਲੈਂਦਾ, ਸ਼ੰਕੇ ਕਰਦਾ। ਜਿਸ ਨੂੰ ਅਨ ਅਧਿਕਾਰੀ ਨੂੰ ਵਿਦਿਆ ਪ੍ਰਾਪਤ ਹੋ ਜਾਵੇ, ਤੇ ਐਸੇ ਅਨ ਅਧਿਕਾਰੀ ਦੇ ਤਾਂ ਹੀ ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਪਦੇਸ਼ ਦਿੱਤਾ। ਗੁਰੂ ਸਾਹਿਬ ਜੀ ਕਹਿੰਦੇ ਪੜ੍ਹਿਆ ਮੂਰਖ ਆਖੀਐ, ਕਹਿੰਦੇ ਉਹ ਮੂਰਖ ਹੈ ਜਿਸ ਨੂੰ ਲੋਭ ਤੇ ਹੰਕਾਰ ਹੈ ਵਿਦਿਆ ਦਾ, ਕਹਿੰਦੇ ਫਿਰ ਉਹ ਮੂਰਖ ਆਖਿਆ ਜਾਂਦਾ ਜਿਸ ਨੇ ਹੰਕਾਰ ਹੀ ਧਾਰਨ ਕਰ ਲਿਆ ਕਿ ਮੈਂ ਵਿਦਿਆ ਬੜੀ ਪੜ੍ਹ ਲਈ। ਇਸ ਕਰਕੇ ਉਹਨਾਂ ਮਹਾਂਪੁਰਖਾਂ ਨੇ ਵੇਖਿਆ ਹੈ ਕਿ ਇਹਨਾਂ ਦੇ ਵਿੱਚ ਅਧਿਕਾਰੀ ਕਿਹੜਾ ਹੈ। ਉਹਨਾਂ ਦੋਹਾਂ ਨੂੰ ਦੋ ਕਬੂਤਰ ਦਿੱਤੇ, ਭਾਈ ਇਹ ਕਬੂਤਰ ਲੈ ਜਾਵੋ। ਹੁਣ ਇਹ ਜਿਹੜੇ ਕਬੂਤਰ ਆ, ਇਹਨਾਂ ਨੂੰ ਤੁਸੀਂ ਮਾਰਨਾ ਹੈ, ਪਰ ਮਾਰਨਾ ਇਹਨਾਂ ਨੂੰ ਉਸ ਜਗ੍ਹਾ ਦੇ ਉੱਤੇ ਹੈ ਜਿੱਥੇ ਤੁਹਾਨੂੰ ਕੋਈ ਦੇਖਦਾ ਨਾ ਹੋਵੇ। ਦੋਵੇਂ ਜਾਣੇ ਮਹਾਂਪੁਰਖਾਂ ਦੇ ਪਾਸੋਂ ਕਬੂਤਰ ਲੈ ਕਰਕੇ ਤੁਰ ਪਏ। ਸੋ ਇੱਕ ਥੋੜਾ ਜਿਹਾ ਓਹਲੇ ਗਿਆ ਕੰਧ ਦੇ ਪਾਸ ਜਾ ਕਰਕੇ ਉਸਨੇ ਕਬੂਤਰ ਨੂੰ ਫੜਿਆ ਤੇ ਉਹਦਾ ਗਲ ਘੁੱਟ ਕਰਕੇ ਮਾਰ ਦਿੱਤਾ। ਹੁਣ ਜਿਹੜਾ ਦੂਸਰਾ ਸੀ, ਉਸ ਕਬੂਤਰ ਨੂੰ ਲੈ ਕਰਕੇ ਗਿਆ, ਮਾਰਨ ਲੱਗਾ, ਵੇਖਿਆ ਇੱਥੇ ਤੱਕ ਕਿੰਨੇ ਹੀ ਪਸ਼ੂ ਪੱਕੀ ਆਦਿਕ ਮੈਨੂੰ ਦੇਖ ਰਹੇ ਨੇ। ਕਹਿੰਦੇ ਉਸ ਵੇਲੇ ਕਮਰੇ ਦੇ ਵਿੱਚ ਚਲੇ ਗਏ, ਕਮਰੇ ਦੇ ਵਿੱਚ ਗਿਆ ਤੇ ਉਸ ਸਮੇਂ ਕਬੂਤਰ ਨੂੰ ਮਾਰਨ ਲੱਗਾ। ਸੋਚਿਆ ਕਿ ਇਹ ਤਾਂ ਮੈਨੂੰ ਦੇਖ ਹੀ ਰਿਹਾ ਨਾ ਕਿ ਮੈਂ ਇਸ ਨੂੰ ਮਾਰ ਰਿਹਾ। ਫਿਰ ਕਹਿੰਦੇ ਆਪਦੀਆਂ ਅੱਖਾਂ ਦੇ ਅੱਗੇ ਤੇ ਉਸ ਕਬੂਤਰ ਦੀਆਂ ਅੱਖਾਂ ਦੇ ਅੱਗੇ ਪੱਟੀ ਬੰਨ ਲਈ ਉਸ ਨੂੰ ਮਾਰਨ ਵਾਸਤੇ। ਫਿਰ ਮਾਰਨ ਲੱਗਾ, ਫਿਰ ਸੋਚਿਆ ਕਿ ਜਿਹੜੀ ਚੀਜ਼ ਮੈਨੂੰ ਇਹ ਪ੍ਰਤੀਤ ਕਰਾ ਰਹੀ ਹੈ ਕਿ ਮੈਂ ਇਸ ਨੂੰ ਮਾਰਨ ਲੱਗਾ, ਆਖਰ ਉਹ ਤਾਂ ਦੇਖ ਹੀ ਰਹੀ ਹੈ। ਮਾਰ ਨਾ ਸਕਿਆ, ਕਬੂਤਰ ਲਿਆਣ ਕਰਕੇ ਮਹਾਂਪੁਰਖਾਂ ਦੇ ਪਾਸ ਰੱਖ ਦਿੱਤਾ। ਕਹਿਣ ਲੱਗੇ ਭਾਈ ਤੂੰ ਇਸ ਨੂੰ ਵਾਪਸ ਲੈ ਕਰਕੇ ਆ ਗਿਆ, ਤੂੰ ਮਾਰਿਆ ਕਿਉਂ ਨੀ? ਆਹ ਜਿਹੜਾ ਦੂਸਰਾ ਬੈਠਾ ਹੈ ਤੇ ਕਬੂਤਰ ਨੂੰ ਮਾਰ ਕਰਕੇ ਆ ਗਿਆ, ਤੂੰ ਕਿਉਂ ਨੀ ਮਾਰਿਆ? ਸਾਡੇ ਬਚਨ ਨੂੰ ਕਿਉਂ ਨੀ ਮੰਨਿਆ? ਕਹਿਣ ਲੱਗਾ ਮਹਾਂਪੁਰਖੋ, ਆਪ ਜੀ ਨੇ ਬਚਨ ਕੀਤਾ ਸੀ ਕਿ ਕਬੂਤਰ ਨੂੰ ਉੱਥੇ ਮਾਰਨਾ ਹੈ ਜਿੱਥੇ ਕੋਈ ਦੇਖਦਾ ਨਾ ਹੋਵੇ, ਪਰ ਮੈਂ ਜੰਗਲ ਦੇ ਵਿੱਚ ਗਿਆ, ਉੱਥੇ ਪਸ਼ੂ ਪੰਛੀ ਦੇਖ ਰਹੇ ਸਨ, ਇਸੇ ਪ੍ਰਕਾਰ ਅੰਦਰ ਜਾ ਕਰਕੇ ਮਾਰਨ ਲੱਗਿਆ ਤੇ ਇਹ ਜਿਹਨੂੰ ਮਾਰਨਾ ਸੀ ਇਹ ਹੀ ਮੈਨੂੰ ਦੇਖ ਰਿਹਾ ਸੀ। ਉਸ ਤੋਂ ਉਪਰੰਤ ਇਹਦੀਆਂ ਅੱਖਾਂ ਦੇ ਅੱਗੇ ਵੀ ਪੱਟੀ ਬੰਨੀ, ਆਪ ਦੀਆਂ ਅੱਖਾਂ ਦੇ ਅੱਗੇ ਵੀ ਪੱਟੀ ਬੰਨੀ ਹੈ, ਪਰ ਫਿਰ ਵੀ ਪ੍ਰਤੀਤ ਹੋਇਆ ਕਿ ਕੋਈ ਦੇਖ ਰਿਹਾ। ਤੋ ਉਸ ਵੇਲੇ ਮਹਾਂਪੁਰਖਾਂ ਸਮਝਾਇਆ, ਕਹਿਣ ਲੱਗੇ ਬਈ ਇਸੇ ਤਰ੍ਹਾਂ, ਕਹਿੰਦੇ ਜਦੋਂ ਜੀਵ ਜਾਣ ਲੈਂਦਾ ਹੈ ਨਾ ਕਿ ਮੈਨੂੰ ਪਰਮੇਸ਼ਰ ਦੇਖ ਰਿਹਾ, ਮਾੜਾ ਕਰਮ ਕਰਾਂਗਾ ਤਾਂ ਉਹ ਬੁਰਾ ਕਰਮ ਨਹੀਂ ਕਰੇਗਾ, ਮਾੜਾ ਕਰਮ ਨਹੀਂ ਕਰੇਗਾ। ਤੇ ਜਿਸ ਨੇ ਜਾਣਿਆ ਹੀ ਨਹੀਂ ਕਿ ਮਾਲਕ ਮੈਨੂੰ ਦੇਖ ਰਿਹਾ, ਮੈਂ ਮਾੜਾ ਕਰਮ ਕਰਾਂਗਾ, ਕਹਿੰਦੇ ਉਹ ਪਰਮੇਸ਼ਰ ਤੋਂ ਬਹੁਤ ਹੀ ਦੂਰ ਹੈ, ਬੜੀ ਦੂਰ ਹੈ ਪਰਮੇਸ਼ਰ, ਕਿਉਂਕਿ ਉਸਨੇ ਪਰਮੇਸ਼ਰ ਨੂੰ ਜਾਣਿਆ ਹੀ ਨਹੀਂ। ਸੋ ਉਸ ਵੇਲੇ ਉਸ ਨੂੰ ਵਿਦਿਆ ਬਖਸ਼ੀ, ਗਿਆਨ ਬਖਸ਼ਿਆ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹੈ, ਮਨੁੱਖ ਨਿਕਟ ਬੁੱਝੈ ਸੋ ਬੁਰਾ ਕਿਉਂ ਕਰੇ। ਕਹਿੰਦੇ ਜੇ ਪਰਮੇਸ਼ਰ ਨੂੰ ਕੋਲ ਜਾਣ ਲਵੇ ਨਾ ਕਿ ਮਾਲਕ ਹਰੇਕ ਜਗ੍ਹਾ ਦੇ ਵਿੱਚ ਬਿਰਾਜਮਾਨ, ਹਰੇਕ ਜਗ੍ਹਾ ਦੇ ਵਿੱਚ ਹੈ, ਹਰ ਥਾਂ ਤੇ ਪਰਮੇਸ਼ਰ ਵਾਹਿਗੁਰੂ ਮੈਨੂੰ ਦੇਖ ਰਿਹਾ, ਕਹਿੰਦੇ ਫਿਰ ਕਦੇ ਵੀ ਤੂੰ ਮਾੜਾ ਕਰਮ ਨਹੀਂ ਕਰੇਂਗਾ, ਬੁਰਾ ਨਹੀਂ ਕਰੇਗਾ ਕਿਸੇ ਦਾ। ਇਸ ਕਰਕੇ ਪਰਮੇਸ਼ਰ ਵਾਹਿਗੁਰੂ ਨੂੰ ਜਾਣ ਕੇ ਪਰਮੇਸ਼ਰ ਪਰਿਪੂਰਨ ਹੈ, ਹਰੇਕ ਜਗ੍ਹਾ ਦੇ ਵਿੱਚ ਬਿਰਾਜਮਾਨ ਹੈ।
ਵਿਖ ਸੰਚੈ ਨਿਤ ਡਰਤਾ ਫਿਰੈ।
ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਪਰ ਮਨੁੱਖ ਡਰਦਾ, ਡਰਦਾ ਕਿਸ ਤੋਂ ਹੈ? ਵਿਖ ਸੰਚੈ, ਵਿਖ ਤੋਂ ਭਾਵ ਜ਼ਹਿਰ, ਜ਼ਹਿਰ ਕੀ ਹੈ? ਮਾਇਆ। ਹੁਣ ਮਾਇਆ ਨੂੰ ਇਕੱਠਿਆਂ ਕਰਦਾ ਹੈ ਮਨੁੱਖ, ਪਰ ਡਰਦਾ ਵੀ ਹੈ। ਡਰਦਾ ਕਿਉਂ ਆ? ਗੁਰਮੁਖੋ, ਗੁਰੂ ਸਾਹਿਬ ਜੀ ਕਹਿੰਦੇ ਪਾਪਾਂ ਬਾਜੋਂ ਹੋਵੇ ਨਾ, ਕਿਉਂਕਿ ਪਾਪ ਕਰਦਾ, ਪਾਪਾਂ ਤੋਂ ਬਗੈਰ ਆਉਂਦੀ ਨਹੀਂ। ਜਦੋਂ ਪਾਪ ਕਰਦਾ, ਝੂਠ ਬੋਲੇਗਾ, ਠੱਗੀ ਫਰੇਵੀ ਕਰੇਗਾ, ਸਮਗਲਿੰਗ ਕਰੇਗਾ, ਬਲੈਕ ਕਰੇਗਾ, ਮਾਇਆ ਪ੍ਰਾਪਤ ਹੋਵੇ। ਹੁਣ ਜਿਸ ਨੇ ਧੰਦਾ ਹੀ ਇਹ ਕੀਤਾ ਹੈ ਕਿ ਬਲੈਕ ਕਰਨੀ, ਮਾਇਆ ਇਕੱਠੀ ਕਰਨ ਵਾਸਤੇ, ਕਿਉਂਕਿ ਵਿਖ ਸੰਚੈ ਮਾਇਆ ਨੂੰ ਇਕੱਠਿਆਂ ਕਰਦਾ। ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਫਿਰ ਕੀ ਹੈ? ਨਿਤ ਡਰਦਾ ਫਿਰ, ਡਰਦਾ ਕਿਸ ਤੋਂ ਹੈ? ਪਾਪਾਂ ਤੋਂ। ਹੁਣ ਜਿਸ ਨੇ ਮਾੜਾ ਕਰਮ ਕਰਕੇ ਮਾਇਆ ਇਕੱਠੀ ਕਰਨੀ ਹੈ, ਫਿਰ ਉਸ ਨੂੰ ਡਰ ਵੀ ਲੱਗਦਾ। ਹੁਣ ਕਿੰਨੇ ਮਨੁੱਖ ਹੈ ਮਾਇਆ ਨੂੰ ਇਕੱਠਿਆਂ ਕਰਦੇ ਆ ਮਾੜੇ ਕਰਮ ਕਰਕੇ, ਪਰ ਡਰਦੇ ਨੇ, ਫਿਰ ਕੀ ਪ੍ਰਾਪਤ ਕਰਦੇ? ਆਖਰ ਜੇਲਾਂ ਦੇ ਵਿੱਚ ਸਜ਼ਾ ਵੀ ਕੱਟਣੀ ਪੈਂਦੀ ਹੈ, ਤੇ ਫਿਰ ਕੀ ਹੈ? ਜੁਰਮਾਨਾ ਵੀ ਭਰਨਾ ਪੈਂਦਾ। ਇਸ ਤਰੀਕੇ ਦੇ ਨਾਲ ਗੁਰੂ ਸਾਹਿਬ ਜੀ ਕਹਿੰਦੇ ਇਹੋ ਜਿਹੇ ਮਨੁੱਖ ਹਨ ਵਿਖ ਸੰਚੈ, ਧਰਨ ਨੂੰ ਇਕੱਠਿਆਂ ਕਰਦੇ। ਭੈੜੀ ਬੁੱਧੀ ਵਾਲੇ ਜਿਹੜੇ ਮਨੁੱਖ ਹੈ ਨਾ, ਭੈੜੀ ਬੁੱਧੀ ਵਾਲੇ ਮਨੁੱਖ, ਧਨ ਨੂੰ ਇਕੱਠਿਆਂ ਕਰਨ ਵਾਸਤੇ ਗੁਰੂ ਦੀ ਗੋਲਕ ਵੀ ਨਹੀਂ ਛੱਡਦੇ, ਗੁਰੂ ਦੀ ਗੋਲਕ ਵੀ ਨਹੀਂ ਛੱਡਦੇ। ਗੁਰੂ ਦੀ ਗੋਲਕਾਂ ਨੂੰ ਭੰਨੀ ਤੁਰੀ ਜਾ ਰਹੇ ਨੇ, ਭੰਨ ਲੈਂਦੇ ਨੇ ਗੁਰੂ ਦੀ ਗੋਲਕ ਨੂੰ ਤੇ ਧਨ ਨੂੰ ਇਕੱਠਿਆਂ ਕਰਨ ਵਾਸਤੇ। ਇਸ ਕਰਕੇ ਮਾਲਕ ਕਹਿੰਦੇ ਜਿਹੜੇ ਇਹੋ ਜਿਹੇ ਮਨੁੱਖ ਹੈ ਨਾ, ਦਿੱਖ ਸੰਚੈ, ਧਨ ਇਕੱਠਾ ਕਰਦੇ ਹੈ, ਨਿਤ ਡਰਦਾ ਫਿਰੈ। ਫਿਰ ਮਨੁੱਖ ਕੀ ਹੈ? ਡਰਦਾ ਫਿਰਦਾ। ਨਿਤ ਕਿਉਂ ਡਰਦਾ ਹੈ? ਗੁਰਮੁਖੋ, ਧਨ ਤਾਂ ਇਕੱਠਾ ਕਰ ਲਿਆ, ਸਾਰੀ ਉਮਰ ਹੀ ਧਨ ਦੇ ਵਿੱਚ ਬਤੀਤ ਕਰ ਦਿੱਤੀ, ਮਾਇਆ ਇਕੱਠੀ ਕਰਨ ਦੇ ਵਿੱਚ ਬਤੀਤ ਕਰ ਦਿੱਤੀ, ਸਾਰੀ ਸਵਾਸਾਂ ਰੂਪੀ ਪੂੰਜੀ ਇਸ ਬੰਨੇ ਲਗਾ ਦਿੱਤੀ ਹੈ, ਪਰ ਫਿਰ ਜਦੋਂ ਅੰਤ ਦਾ ਸਮਾਂ ਆਉਂਦਾ, ਉਸ ਸਮੇਂ ਡਰਦਾ ਫਿਰੈ। ਫਿਰ ਡਰਦਾ ਇਹਨਾਂ ਤੋਂ, ਜਮਾਂ ਤੋਂ, ਪਰਮੇਸ਼ਰ ਦੇ ਨਾਮ ਨੂੰ ਹੀ ਨਹੀਂ ਜਪਿਆ, ਸਾਰਾ ਜੀਵਨ ਜਿਹੜਾ ਉਹ ਧਨ ਨੂੰ ਇਕੱਠਿਆਂ ਕਰਨ ਦੇ ਵਿੱਚ ਬਤੀਤ ਕਰ ਦਿੱਤਾ ਹੈ।
ਐ ਨਿਕਟੇ ਅਰ ਭੇਦ ਨਾ ਪਾਇਆ।
ਇਸ ਕਰਕੇ ਇਹ ਭਾਈ, ਉਹ ਪਰਮੇਸ਼ਰ ਹੈ ਕਿੱਥੇ? ਕੋਲ। ਕਹਿੰਦੇ ਪਰ ਲੋਕਾਂ ਨੇ ਭੇਦ ਨਹੀਂ ਪਾਇਆ, ਜਾਣਿਆ ਹੀ ਨਹੀਂ, ਕਿਉਂਕਿ ਪਰਮੇਸ਼ਰ ਤਾਂ ਹਿਰਦੇ ਦੇ ਵਿੱਚ ਹੈ, ਮਾਲਕ ਤਾਂ ਹਿਰਦੇ ਦੇ ਵਿੱਚ ਬਿਰਾਜ ਰਿਹਾ। ਕਿਉਂਕਿ ਭਗਤ ਪ੍ਰੀਤੀ ਉਪਦੇਸ਼ ਦਿੰਦੇ ਹੈ, ਪ੍ਰੀਤਾ ਜੰਗਲ ਜੰਗਲ ਕਿਆ ਭਵ ਹੈ, ਵਣ ਕੰਡਾ ਮੋੜੇ, ਬੱਤੀ ਰੱਬ ਹਿਆਲੀ ਹੈ, ਜੰਗਲ ਕਿਆ ਢੂੰਡੇ। ਕਹਿੰਦੇ ਜੰਗਲਾਂ ਦੇ ਵਿੱਚ ਕੀ ਲੱਭਦਾ ਫਿਰਦਾ? ਕਿਉਂਕਿ ਪਰਮੇਸ਼ਰ ਤਾਂ ਹਿਰਦੇ ਦੇ ਵਿੱਚ ਹੈ, ਮਾਲਕ ਤੇ ਹਿਰਦੇ ਦੇ ਵਿੱਚ ਹੀ ਬਿਰਾਜਮਾਨ ਹੈ, ਇਹ ਜੋਤ ਪਰਮੇਸ਼ਰ ਦੀ ਹੈ। ਇਸ ਕਰਕੇ ਜੰਗਲਾਂ ਦੇ ਵਿੱਚ ਕੀ ਲੱਭਦਾ ਫਿਰਦਾ? ਜੰਗਲਾਂ ਦੇ ਵਿੱਚੋਂ ਪਰਮੇਸ਼ਰ ਵਾਹਿਗੁਰੂ ਨਹੀਂ ਲੱਭਣਾ, ਮਾਲਕ ਦੇ ਹਿਰਦੇ ਦੇ ਵਿੱਚ ਹੈ। ਇਸ ਕਰਕੇ ਹੈ ਨਿਕਟੇ ਪਰ ਭੇਦ ਨਾ ਪਾਇਆ, ਪਰਮੇਸ਼ਰ ਹੈ ਤਾਂ ਕੋਲ, ਪਰ ਉਸ ਮਾਲਕ ਵਾਹਿਗੁਰੂ ਦਾ ਭੇਦ ਪਾਇਆ ਨਹੀਂ ਹੈ।
ਦਿਨ ਸਤਿਗੁਰ ਸਭ ਮੋਹੀ ਮਾਇਆ।
ਹੁਣ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਕਿ ਪਰਮੇਸ਼ਰ ਵਾਹਿਗੁਰੂ ਦੇ ਨਾਮ ਤੋਂ ਬਗੈਰ, ਮਾਲਕ ਤੋਂ ਬਗੈਰ, ਕਹਿੰਦੇ ਜਿੰਨਾ ਵੀ ਸੰਸਾਰ ਹੈ ਸਾਰੇ ਸੰਸਾਰ ਨੂੰ ਸਭ ਮੋਹੀ ਮਾਇਆ, ਮਾਇਆ ਨੇ ਮੋਹਿਆ ਹੋਇਆ ਵਾ। ਜਿਨ੍ਹਾਂ ਨੇ ਗੁਰੂ ਧਾਰਨ ਕੀਤਾ, ਬਿਨ ਸਤਿਗੁਰ ਗੁਰੂ ਤੋਂ ਬਗੈਰ ਗੁਰਮੁਖੋ ਜਿਹੜੇ ਜੀਵ ਹਨ, ਜਿਨ੍ਹਾਂ ਨੇ ਗੁਰੂ ਦੀ ਸ਼ਰਨ ਨਹੀਂ ਪ੍ਰਾਪਤ ਕੀਤੀ, ਮਾਲਕ ਦੇ ਨਾਮ ਨੂੰ ਨਹੀਂ ਜਪਿਆ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਸਭ ਮੋਹੀ ਮਾਇਆ, ਕਹਿੰਦੇ ਉਹਨਾਂ ਲੋਕਾਂ ਨੂੰ ਮਾਇਆ ਨੇ ਮੋਹਿਆ ਹੋਇਆ ਵਾ। ਐਸੀ ਮਾਇਆ ਹੈ ਗੁਰੂ ਪਾਤਸ਼ਾਹ ਮਹਾਰਾਜ ਸਾਨੂੰ ਉਪਦੇਸ਼ ਦਿੰਦੇ ਮਾਇਆ ਦੇ ਬਾਰੇ। ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਹੈ ਮਨੁੱਖ ਮਾਇਆ ਐਸੀ ਹੈ, ਜਿਸ ਤਰ੍ਹਾਂ ਗੁਰੂ ਸਾਹਿਬ ਜੀ ਕਹਿੰਦੇ ਮਾਈ ਮਾਇਆ ਛਲ, ਇਹ ਤੇ ਛਲ ਰੂਪ ਹੈ, ਹਰੇਕ ਨੂੰ ਠੱਗਣ ਵਾਲੀ ਹੈ। ਗੁਰੂ ਸਾਹਿਬ ਜੀ ਕਹਿੰਦੇ ਤ੍ਰਿਣ ਕੀ ਅਗਨ ਨੇਕ ਕੀ ਸਾਇਆ, ਗੋਬਿੰਦ ਭਜਨ ਬਿਨ ਹੜਕਾ ਜਾ। ਤ੍ਰਿਣ ਦੀ ਅਗਨ, ਤ੍ਰਿਣ ਕੀ ਜੰਗਲ ਦੀ ਅੱਗ ਦੀ ਨਿਆਈ ਹੈ ਮਾਇਆ। ਜਿਸ ਤਰ੍ਹਾਂ ਜੰਗਲ ਨੂੰ ਅੱਗ ਲੱਗਦੀ ਹੈ ਨਾ, ਇਸ ਪ੍ਰਕਾਰ ਇਹ ਮਾਇਆ ਹੈ। ਸੋ ਮੇਘ ਕੀ ਛਾਇਆ, ਮੇਘ ਦੀ ਛਾਇਆ ਦੀ ਵਰਗੂ, ਜਿਸ ਤਰ੍ਹਾਂ ਬੱਦਲ ਦੀ ਛਾਂ ਹੈ, ਥੋੜਾ ਚਿਰ ਬੱਦਲ ਦੀ ਛਾਂ ਆਉਂਦੀ ਹੈ ਤੇ ਜੀਵ ਸੋਚਦਾ ਬੜਾ ਸੁੱਖ ਹੈ, ਛਾਂ ਮਿਲ ਗਈ, ਤਪਸ਼ ਨਹੀਂ ਲੱਗ ਰਹੀ, ਪਰ ਬੱਦਲ ਉਸੇ ਵੇਲੇ ਹਟਿਆ ਤੇ ਫਿਰ ਤਪਸ਼ ਸ਼ੁਰੂ। ਇਸੇ ਤਰ੍ਹਾਂ ਹੀ ਮੇਘ ਕੀ ਛਾਇਆ, ਬੱਦਲਾਂ ਦੀ ਛਾਂ ਦੀ ਨਿਆਈ ਹੈ। ਗੋਬਿੰਦ ਭਜਨ ਬਿਨ ਹੜਕਾ ਜਾ, ਕਹਿੰਦੇ ਪਰਮੇਸ਼ਰ ਦੇ ਭਜਨ ਤੋਂ ਬਗੈਰ ਤੇ ਕਹਿੰਦੇ ਹੜ ਦਾ ਜਲ ਦੀ ਨਿਆਈ, ਜਿਵੇਂ ਹੜ ਦਾ ਜਲ ਆਉਂਦਾ ਨਾ, ਪਾਣੀ ਆਉਂਦਾ ਹੜ ਦਾ, ਇੱਕੋ ਦਮ ਆਉਂਦਾ ਤੇ ਰੋੜ ਕੇ ਸਭ ਕੁਛ ਲੈ ਜਾਂਦਾ। ਇਹ ਮਾਇਆ ਵੀ ਐਸੀ ਹੈ, ਚੱਲਣ ਵਾਲੀ ਹੈ, ਆਉਂਦੀ ਹੈ, ਸਭ ਕੁਛ ਹੀ ਜੀਵ ਦਾ ਰੋੜ ਕਰਕੇ ਲੈ ਜਾਂਦੀ। ਐਸੀ ਮਾਇਆ ਹੈ, ਇਸ ਕਰਕੇ ਮਾਈ ਮਾਇਆ ਛਲ, ਇਹ ਛਲ ਰੂਪ ਹੈ ਮਾਇਆ। ਇਸ ਕਰਕੇ ਗੁਰੂ ਮਹਾਰਾਜ ਸਾਹਿਬ ਕਹਿੰਦੇ ਮਹਾ ਅਗਹਾ ਅਗਨ ਕਾ ਸਾਗਰ, ਕਹਿੰਦੇ ਤੇ ਅੱਗ ਦਾ ਸਾਗਰ ਹੈ। ਜੇ ਮਾਇਆ ਦੇ ਨਾਲ ਜੁੜੇਗਾ ਨਾ, ਇਹ ਤੇ ਇੱਕ ਅੱਗ ਦਾ ਸਾਗਰ ਹੈ। ਗੁਰ ਬੋਹਿਤ ਸਾਰੇ ਰਤਨਾਗਰ, ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ, ਗੁਰੂ ਪਾਤਸ਼ਾਹ ਮਹਾਰਾਜ ਜੀ ਬੋਹਿਤ ਜਹਾਜ਼ ਦੀ ਨਿਆਈ ਨੇ, ਜੋ ਤਾਰਨ ਵਾਲੇ ਹਨ। ਸੁਤਰ ਅੰਧ ਬਿਖਮ ਇਹ ਮਾਇਆ, ਕਹਿੰਦੇ ਜਿਹੜੀ ਮਾਇਆ ਬਿਖਮ ਬੜੀ ਕਠਨ ਹੈ, ਬੜੀ ਜ਼ਹਿਰ ਦੀ ਨਿਆਈ ਹੈ, ਜੀਵ ਨੂੰ ਅੰਨਿਆ ਕਰ ਦੇਣ ਵਾਲੀ ਹੈ। ਗੁਰਪੂਰੈ ਪ੍ਰਗਟ ਮਾਰਗ ਦਿਖਾਇਆ, ਪਰ ਜਿਨ੍ਹਾਂ ਨੇ ਪੂਰਨ ਗੁਰੂ ਦੀ ਸ਼ਰਨ ਪ੍ਰਾਪਤ ਕਰ ਲਈ, ਜਿਨ੍ਹਾਂ ਨੇ ਪੂਰਨ ਗੁਰੂ ਦੀ ਸ਼ਰਨ ਪ੍ਰਾਪਤ ਕੀਤੀ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਗੁਰਸਿੱਖੋ ਉਹਨਾਂ ਨੂੰ ਸ੍ਰੇਸ਼ਟ ਮਾਰਗ ਦਿਖਾ ਦਿੱਤਾ, ਉਹਨਾਂ ਤੇ ਬਖਸ਼ਾਂ ਕਰ ਦਿੱਤੀਆਂ ਹਨ। ਤੇ ਮਾਇਆ ਐਸੀ ਹੈ ਗੁਰਮੁਖੋ, ਜਿਹੜੀ ਜੀਵ ਨੂੰ ਛਲਣ ਵਾਲੀ ਹੈ, ਪਰ ਇਸ ਨੂੰ ਕੀ ਹੈ, ਜੇ ਜੀਵ ਇਸ ਤੋਂ ਬਚਣਾ ਤੇ ਗੁਰੂ ਦੀ ਸ਼ਰਨ ਪ੍ਰਾਪਤ ਕਰਕੇ। ਗੁਰੂ ਪਾਤਸ਼ਾਹ ਮਹਾਰਾਜ ਜੋ ਸਾਨੂੰ ਪਾਵਨ ਉਪਦੇਸ਼ ਦਿੰਦੇ ਮਾਇਆ ਦੇ ਰੂਪ ਬਾਰੇ ਦੱਸਦੇ ਹੈ, ਮਾਇਆ ਦਾ ਰੂਪ ਹੈ ਕੈਸਾ। ਗੁਰੂ ਸਾਹਿਬ ਨੇ ਮਾਥਾ ਤ੍ਰਿਕੁਟੀ ਦ੍ਰਿਸ਼ਟ ਕਰੂਰ, ਕਹਿੰਦੇ ਮਾਇਆ ਇਹੋ ਜਿਹੀ ਹੈ, ਮਾਥਾ ਤ੍ਰਿਕੁਟੀ ਦ੍ਰਿਸ਼ਟ ਕਰੂਰ। ਹੁਣ ਜਿਹੜੇ ਮਨੁੱਖ ਦੇ ਪਾਸ ਕਿਤੇ ਧਨ ਬਹੁਤਾ ਹੋਵੇ, ਪਰਮੇਸ਼ਰ ਦਾ ਸਿਮਰਨ ਕੋਲ ਨਾ ਹੋਵੇ, ਬਾਣੀ ਨਾ ਪੜੀ ਹੋਵੇ, ਉਹਦੇ ਮੱਥੇ ਤੇ ਵੇਖਿਓ ਤਿਊੜੀਆਂ ਪੈਂਦੀਆਂ ਹੋਣਗੀਆਂ, ਕ੍ਰੋਧ ਦਿੱਤਾ, ਦ੍ਰਿਸ਼ਟੀ ਉਹਦੀ ਕਰੂਰ ਬਹੁਤੀ ਜ਼ਿਆਦਾ ਭਿਆਨਕ, ਵੇਖਣਾ ਉਹਦਾ ਬੜਾ ਕਠਿਨ ਹੋਵੇਗਾ। ਜੇ ਪਰਮੇਸ਼ਰ ਦੀ ਬੰਦਗੀ ਨਹੀਂ, ਮਾਇਆ ਦੇ ਵਿੱਚ ਗੁਲਤਾਨ ਹੈ, ਕਿਉਂਕਿ ਹੰਕਾਰ ਹੈ, ਹੰਕਾਰ ਦੇ ਸਹਿਤ ਗੁਲਤਾਨ ਹੋਇਆ ਫਿਰਦਾ। ਬੋਲੇ ਕੌੜਾ ਜਿਹਬਾ ਕੀ ਫੂਲ, ਕਹਿੰਦੇ ਜੀਭ ਤੋਂ ਇਸ ਤਰ੍ਹਾਂ ਬੋਲਦਾ ਕੌੜਾ, ਕੋਈ ਮਿੱਠਾ ਬਚਨ ਹੀ ਨਹੀਂ ਬੋਲਣਾ, ਕੌੜੇ ਬਚਨ ਬੋਲਣੇ। ਇਸ ਕਰਕੇ ਸਦਾ ਭੁੱਖੀ ਫਿਰ ਜਾਣੈ ਦੂਰ, ਕਹਿੰਦੇ ਫਿਰ ਇਹੋ ਜਿਹਾ ਜਿਸ ਤੇ ਮਾਇਆ ਗ੍ਰਹਿਣ ਕੀਤੀ, ਜਿਸ ਦੇ ਉੱਤੇ ਮਾਇਆ ਦੀ ਛਾਇਆ ਪਈ ਹੋਈ ਹੈ, ਕਹਿੰਦੇ ਕਿਹੋ ਜਿਹਾ, ਕਹਿੰਦੇ ਭੁੱਖ ਲੱਗੀ ਹੋਈ ਹੈ, ਇਸ ਤਰ੍ਹਾਂ ਦੀ ਸਦਾ ਭੁੱਖੀ ਫਿਰ ਜਾਣੈ ਦੂਰ, ਕਹਿੰਦੇ ਉਸ ਨੇ ਪਤੀ ਪਰਮੇਸ਼ਰ ਨੂੰ ਦੂਰ ਜਾਣਿਆ ਤੇ ਭੁੱਖ ਕਾਹਦੀ ਹੈ, ਹੋਰ ਮਾਇਆ ਹੋਰ ਧਨ ਗ੍ਰਹਿਣ ਕਰਨ ਦੀ ਭੁੱਖ ਲੱਗੀ ਹੋਈ ਹੈ, ਹੋਰ ਧਨ ਗ੍ਰਹਿਣ ਕਰ ਲਵਾਂ। ਇਸ ਕਰਕੇ ਐਸੀ ਇਸਤਰੀ ਇੱਕ ਰਾਮ ਉਪਾਈ, ਪਰ ਇਸ ਨੂੰ ਪੈਦਾ ਕਿਸ ਨੇ ਕੀਤਾ, ਇਹ ਮਾਇਆ ਰੂਪ ਜਿਹੜੀ ਇਸਤਰੀ ਹੈ, ਇਸ ਨੂੰ ਪੈਦਾ ਕਿਸ ਨੇ ਕੀਤਾ, ਪਰਮੇਸ਼ਰ ਨੇ, ਮਾਲਕ ਨੇ ਇਸ ਨੂੰ ਪੈਦਾ ਕੀਤਾ। ਗੁਰੂ ਸਾਹਿਬ ਜੀ ਕਹਿੰਦੇ ਉਨ ਸਭ ਜਗ ਖਾਇਆ ਹਮ ਗੁਰ ਰਾਖੇ ਮੇਰੇ ਭਾਈ। ਇਸ ਮਾਇਆ ਨੇ ਭਾਈ ਸਾਰੇ ਜਗਤ ਨੂੰ ਖਾ ਲਿਆ, ਪਰ ਜਿਨ੍ਹਾਂ ਨੇ ਗੁਰੂ ਦੀ ਸ਼ਰਨ ਪ੍ਰਾਪਤ, ਜਿਨ੍ਹਾਂ ਨੇ ਨਾਮ ਨੂੰ ਜਪਿਆ, ਸਤਿਗੁਰੂ ਪਾਤਸ਼ਾਹ ਮਹਾਰਾਜ ਉਪਦੇਸ਼ ਦਿੰਦੇ ਆ, ਕਹਿੰਦੇ ਭਾਈ ਉਹਨਾਂ ਨੂੰ ਮਾਲਕ ਨੇ ਰੱਖ ਲਿਆ, ਬਚਾ ਲਿਆ ਉਹਨਾਂ ਨੂੰ ਪਰਮੇਸ਼ਰ ਵਾਹਿਗੁਰੂ ਨੇ, ਕਿਉਂਕਿ ਉਹਨਾਂ ਨੇ ਗੁਰੂ ਦੀ ਸ਼ਰਨ ਪ੍ਰਾਪਤ। ਭਗਤ ਕਬੀਰ ਜੀ ਵੀ ਕਹਿੰਦੇ ਨੇ ਕਬੀਰ ਆਈ ਮੁਝੈ ਪਹਿ ਅਨਕ ਕਰੇ ਕਰ ਭੇਖ, ਹਮ ਰਾਖੇ ਗੁਰ ਆਪਣੇ ਹੁਣ ਕੀਨੋ ਆਦੇਸ਼। ਕਹਿੰਦੇ ਆਈ ਹੈ ਮਾਇਆ ਸਾਡੇ ਤੇ ਵੀ ਬੜੇ ਭੇਸ ਧਾਰਨ ਕਰ, ਬੜੇ ਭੇਸ ਧਾਰਨ ਕੀਤੇ ਮਾਇਆ ਨੇ ਸਾਡੇ ਉੱਤੇ, ਆਈ ਤੁਰੀ ਆਈ ਹੈ, ਪਰ ਹਮ ਰਾਖੇ ਗੁਰ ਆਪਣੇ, ਸਾਨੂੰ ਬਚਾ ਲਿਆ ਸਾਡੇ ਆਪਣੇ ਗੁਰੂ ਨੇ, ਸਾਡੇ ਪਰਮੇਸ਼ਰ ਨੇ। ਉਨ ਕੀਨੋ ਆਦੇਸ਼ ਕਹਿੰਦੇ ਹੋਰਨਾਂ ਦੇ ਤਾਈ, ਜਿਨ੍ਹਾਂ ਨੇ ਗੁਰੂ ਦੀ ਸ਼ਰਨੀ ਪ੍ਰਾਪਤ ਕੀਤੀ, ਕਹਿੰਦੇ ਉਹਨਾਂ ਦੇ ਤਾਈ ਆਦੇਸ਼ ਕੀਤਾ, ਉਹਨਾਂ ਦੇ ਤਾਈ ਇਹ ਮਾਇਆ ਜਾ ਕਰਕੇ ਲੱਗੀ ਹੋਈ। ਇਸ ਕਰਕੇ ਮਾਇਆ ਆਉਂਦੀ ਸੀ ਭਗਤ ਕਬੀਰ ਜੀ ਦੇ ਪਾਸ ਵੀ, ਭਗਤ ਕਬੀਰ ਜੀ ਦੇ ਪਾਸ ਆਉਂਦੀ ਹੈ ਰੂਪ ਧਾਰਨ ਕਰਕੇ, ਇਸਤਰੀ ਦਾ ਰੂਪ ਧਾਰਨ ਕਰਦੀ ਹੈ, ਭਗਤ ਜੀ ਗ੍ਰਹਿਣ ਕਰੋ, ਪਰ ਭਗਤ ਕਬੀਰ ਜੀ ਹਰ ਵੇਲੇ ਇਸ ਨੂੰ ਮੋੜ ਦਿਆ ਕਰ ਦਿੱਤਾ। ਮਾਤਾ ਲੋਹੀ ਜੀ ਨੇ ਦੇਖਿਆ, ਪੁੱਛਿਆ ਇਸਤਰੀ ਕੌਣ ਹੈ ਜੋ ਹਰ ਰੋਜ਼ ਆਪ ਜੀ ਦੇ ਪਾਸ ਆਉਂਦੀ ਹੈ। ਭਗਤ ਕਬੀਰ ਜੀ ਕਹਿਣ ਲੱਗੇ ਕਿ ਇਹ ਮਾਇਆ ਹੈ। ਮਾਤਾ ਲੋਹੀ ਜੀ ਕਹਿਣ ਲੱਗੇ ਫਿਰ ਇਸ ਨੂੰ ਗ੍ਰਹਿਣ ਕਿਉਂ ਨਹੀਂ ਕਰਦੇ, ਗਰੀਬੀ ਨਿਕਲ ਜਾਵੇਗੀ। ਭਗਤ ਕਬੀਰ ਜੀ ਕਹਿੰਦੇ ਆਉਂਦੀ ਹੈ ਸੁੱਖ ਦਿੰਦੀ ਹੈ, ਜਾਂਦੀ ਹੈ ਪਾਗਲ ਕਰ ਦਿੰਦੀ, ਇਸ ਕਰਕੇ ਅਸੀਂ ਇਸ ਨੂੰ ਗ੍ਰਹਿਣ ਨਹੀਂ ਕਰਦੇ, ਫਿਰ ਮੇਰੇ ਭਰਾਵਾਂ ਨੂੰ ਦੇ ਦੇਵੋ। ਮਾਤਾ ਲੋਹੀ ਜੀ ਨੇ ਬੇਨਤੀ, ਕਹਿਣ ਲੱਗੇ ਕੱਲ ਆਵੇਗੀ ਹੁਕਮ ਕਰ ਦੇਵਾਂਗੇ। ਅਗਲੇ ਦਿਨ ਆਈ, ਹੁਕਮ ਕੀਤਾ ਮਾਇਆ ਨੂੰ, ਤੇ ਮਾਇਆ ਮਾਤਾ ਲੋਹੀ ਜੀ ਦੇ ਭਰਾਵਾਂ ਦੇ ਪਾਸ ਗਈ, ਉਹਨਾਂ ਖੱਡੀਆਂ ਪੁੱਟੀਆਂ, ਥੱਲਿਓਂ ਧਨ ਨਿਕਲਿਆ। ਜਦੋਂ ਧਨ ਨਿਕਲਿਆ ਥੱਲਿਓਂ, ਤੇ ਰਾਜੇ ਦੇ ਵਜ਼ੀਰ ਬਣ ਕੇ ਤਨਾੜ ਹੋ ਗਏ। ਸਮਾਂ ਬਤੀਤ ਹੋਇਆ, ਕਿਸੇ ਦੂਸਰੇ ਰਾਜੇ ਦਾ ਵਜ਼ੀਰ ਆਇਆ ਉਸ ਰਾਜੇ ਦੀ ਲੜਕੀ ਦਾ ਰਿਸ਼ਤਾ ਕਰਨ ਵਾਸਤੇ, ਇੱਥੋਂ ਦੇ ਰਾਜੇ। ਸੋ ਵਜ਼ੀਰਾਂ ਨੂੰ ਆਣ ਕਰਕੇ ਮਿਲਿਆ, ਇਹਨਾਂ ਨੇ ਕਿਹਾ ਕਿ ਸਾਡੇ ਰਾਜੇ ਦਾ ਜਿਹੜਾ ਲੜਕਾ ਉਹ ਤੇ ਪਾਗਲ ਹੈ, ਸਮਝ ਨਹੀਂ ਹੈ ਉਸਨੂੰ, ਸਾਡੇ ਇਸ ਲੜਕੇ ਅੱਲਾ ਦਿੱਤੇ ਨੂੰ ਇਸ ਨੂੰ ਰਿਸ਼ਤਾ ਕਰ। ਉਹ ਵਜ਼ੀਰ ਸੁਣ ਕਰਕੇ ਬੜਾ ਹੈਰਾਨ ਹੋਇਆ, ਰਾਜੇ ਨੂੰ ਮਿਲਿਆ, ਰਾਜੇ ਦੇ ਪਾਸ ਜਾ ਕਰਕੇ ਦੱਸਿਆ ਕਿ ਤੇਰੇ ਵੀਰ ਬਹੁਤ ਜ਼ਿਆਦਾ ਚਾਤਰ ਨੇ, ਉਹ ਤਾਂ ਤੇਰਾ ਮਾੜਾ ਸੋਚਦੇ ਹਨ। ਸਾਰੀ ਗੱਲ ਦੱਸੀ ਗਈ, ਫਿਰ ਰਾਜਾ ਕਹਿਣ ਲੱਗਾ ਕਿ ਤੂੰ ਇਹਨਾਂ ਦੇ ਨਾਲ ਇੱਕ ਵਿਉਂਤ ਬਣਾ। ਕੀ ਵਿਉਂਤ ਬਣਾਉਣੀ ਹੈ? ਇਹਨਾਂ ਨੂੰ ਕਹਿ ਦੇ ਕਿ ਮੈਂ ਰਿਸ਼ਤਾ ਪੱਕਾ ਕਰਦਾ, ਤੇ ਇਸ ਕਰਕੇ ਸ਼ਗਨ ਦੀ ਤਰੀਕ ਰੱਖ ਲੈ। ਸੋ ਮੈਂ ਇਹਨਾਂ ਸਾਰਿਆਂ ਨੂੰ ਹੀ ਪੜਾਉਣਾ ਚਾਹੁੰਦਾ ਬਰੂਦ ਦੇ ਨਾਲ। ਸੋ ਸ਼ਗਨ ਦੀ ਕਹਿੰਦੇ ਤਰੀਕ ਰੱਖੀ ਗਈ, ਜਿਸ ਘਰ ਦੇ ਵਿੱਚ ਸ਼ਗਨ ਦੀ ਤਰੀਕ ਰੱਖੀ, ਉਹ ਸਾਰੇ ਘਰ ਦੇ ਆਲੇ ਦੁਆਲੇ ਹੀ ਬਰੂਦ ਵਿਛਵਾ ਦਿੱਤਾ। ਰਾਜੇ ਪੁੱਛਿਆ, ਸਾਰੇ ਰਿਸ਼ਤੇਦਾਰ ਇਹਨਾਂ ਦੇ ਆ ਗਏ? ਕਹਿਣ ਲੱਗੇ ਜੀ ਇੱਕ ਨਹੀਂ ਆਇਆ। ਕਹਿਣ ਲੱਗੇ ਇੱਕ ਦੀ ਕੋਈ ਗੱਲ ਨਹੀਂ, ਇਹਨਾਂ ਨੂੰ ਉਡਾ ਦਿਓ। ਉਸ ਸਮੇਂ ਕਹਿੰਦੇ ਬਰੂਦ ਨੂੰ ਅੱਗ ਲਗਾਈ, ਸਾਰੇ ਦੇ ਸਾਰੇ ਉਡਾ ਦਿੱਤੇ। ਕਬੀਰ ਜੀ ਮਾਤਾ ਲੋਹੀ ਜੀ ਨੂੰ ਲੈ ਕਰਕੇ ਜਦੋਂ ਪਹੁੰਚੇ, ਕੀ ਵੇਖਿਆ? ਸਾਰੇ ਨਾਲ ਸਾਰਾ ਕੁਛ ਨਾਸ ਹੋਇਆ ਪਿਆ। ਤੇ ਉਸ ਸਮੇਂ ਮਾਤਾ ਲੋਹੀ ਜੀ ਨੇ ਵਰਲਾਪ ਕੀਤਾ, ਭਗਤ ਕਬੀਰ ਜੀ ਕਹਿੰਦੇ ਅਸੀਂ ਤੈਨੂੰ ਕਿਹਾ ਸੀ ਕਿ ਠੱਗਣ ਵਾਲੀ ਹੈ, ਇਸਦੇ ਕਰਕੇ ਨਾਸ ਹੋ ਜਾਈਦਾ, ਜੀਵ ਨੂੰ ਪਾਗਲ ਕਰ ਦਿੰਦੀ ਹੈ ਜੇ ਪਰਮੇਸ਼ਰ ਦੀ ਬੰਦਗੀ ਨਾ ਕਰੀਏ। ਸੋ ਇਸ ਤਰੀਕੇ ਦੇ ਨਾਲ ਸਤਿਗੁਰੂ ਪਾਤਸ਼ਾਹ ਮਹਾਰਾਜ ਅੱਗੇ ਬੇਨਤੀਆਂ ਕਰਦੇ ਨੇ, ਗੁਰੂ ਅੱਗੇ ਬੇਨਤੀਆਂ ਕਰਦੇ ਨੇ ਭਗਤ ਕਬੀਰ ਜੀ ਕਿ ਸਾਡੇ ਤੇ ਵੀ ਭੇਸ ਧਾਰ ਕੇ ਆਈ, ਅਸੀਂ ਪਰ ਬਚ ਗਏ ਕਿਵੇਂ? ਸਾਨੂੰ ਸਾਡੇ ਗੁਰੂ ਨੇ ਬਚਾ ਲਿਆ ਇਸ ਦੇ ਪਾਸੋਂ, ਗੁਰਮੁਖੋ ਐਸੀ ਇਹ ਮਾਇਆ, ਜਿਸ ਕਰਕੇ ਸਾਰੇ ਜੀਵ ਇਸ ਦੇ ਵਿੱਚ ਠੱਗੇ ਹੋਏ ਹਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਮਾਇਆ ਦੇ ਬਾਰੇ ਉਪਦੇਸ਼ ਦਿੰਦੇ ਆ। ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਹੈ, ਮਨੁੱਖ ਵੇਖ ਮਾਇਆ ਮੋਹੇ ਸਗਲ ਜਗ ਛਾਇਆ, ਕਾਮਨ ਦੇਖ ਕਾਮ ਲੋਪਾਇਆ। ਕਹਿੰਦੇ ਮਾਇਆ ਦੇ ਮੋਹ ਦੇ ਵਿੱਚ ਸਾਰਾ ਜਗਤ ਛਾਇਆ ਪਿਆ, ਸਾਰਾ ਜਗਤ ਕਾਮਨ ਦੇਖ ਕਾਮ ਲੋਪਾਇਆ। ਕਹਿੰਦੇ ਕਾਮ ਭਾਵ ਕੇ ਇਹ ਜਿਹੜਾ ਜੀਵ ਹੈ ਭੈੜੀ ਬੁੱਧੀ ਧਾਰਨ ਕਰ ਬੈਠਾ, ਸਭ ਕੁਛ ਆਪਣਾ ਇੱਕ ਰਾਮ ਪਰਾਇਆ, ਸੁੱਤ ਕੰਚਨ ਸਿਉਂ ਹੇਤ ਵਧਾਇਆ, ਸਭ ਕੁਛ ਆਪਣਾ ਇੱਕ ਰਾਮ ਪਰਾਇਆ। ਕਹਿੰਦੇ ਇਹ ਮਨੁੱਖ ਨੇ ਧੀਆਂ ਪੁੱਤਰ ਆਦਿਕ ਇਹਦੇ ਮੋਹ ਦੇ ਵਿੱਚ ਲੱਗ ਕਰਕੇ ਸਭ ਕੁਛ ਹੀ ਧਨ ਆਦਿਕ ਕਹਿੰਦਾ ਮੇਰਾ, ਪਰ ਇੱਕ ਰਾਮ ਪਰਾਇਆ ਪਰਮੇਸ਼ਰ ਵਾਹਿਗੁਰੂ ਨੂੰ ਪਰਾਇਆ ਜਾਣਕਦਾ ਹੈ। ਇਹ ਮਾਇਆ ਦੇ ਮੋਹ ਦੇ ਵਿੱਚ ਲੱਗ ਕਰਕੇ ਮਨੁੱਖ ਇਸ ਤਰ੍ਹਾਂ ਗਲਤਾਨ ਹੋ ਰਿਹਾ ਹੈ। ਇਸ ਕਰਕੇ ਮਹਾਰਾਜ ਕਹਿੰਦੇ, ਇਹ ਸਿੱਖਾ, ਇਸ ਮਾਇਆ ਨੇ ਕਿਸੇ ਨੂੰ ਵੀ ਨਹੀਂ ਛੱਡਿਆ। ਜਿਸ ਤਰੀਕੇ ਦੇ ਨਾਲ ਮਾਇਆ ਕੈਸੀ ਪਾਏ ਠਗੋਲੀ, ਸਭ ਜਗ ਮੋਹਿਆ, ਬ੍ਰਹਮਾ ਵਿਸ਼ਨ ਬਹਾਂ ਦਿਓ ਮੋਹਿਆ। ਕਹਿੰਦੇ ਇਸ ਨੇ ਤੇ ਬ੍ਰਹਮਾ ਤੇ ਵਿਸ਼ਨੂੰ ਆਦਿਕ ਵੀ ਸਾਰਿਆਂ ਨੂੰ ਮੋਹਿਆ ਹੋਇਆ ਹੈ। ਐਸੀ ਮਾਇਆ ਹਰੇਕ ਨੂੰ ਚਿਮੜੀ ਹੋਈ ਹੈ, ਇਸ ਕਰਕੇ ਸਾਰਿਆਂ ਨੂੰ ਗਲਤਾਨ ਕਰੀ ਜਾ ਰਹੀ ਹੈ। ਐਸੀ ਮਾਇਆ, ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ, ਕਿਉਂ ਮੋਹਦੀ ਹੈ? ਬਿਨ ਸਤਿਗੁਰ ਸਭ ਮੋਹੀ ਮਾਇਆ। ਕਹਿੰਦੇ ਜਦੋਂ ਗੁਰੂ ਦੀ ਸ਼ਰਨ ਹੀ ਪ੍ਰਾਪਤ ਕੀਤੀ, ਗੁਰੂ ਦੀ ਸਿੱਖਿਆ ਦੇ ਉੱਤੇ ਨਹੀਂ ਚੱਲਦਾ ਮਨੁੱਖ, ਕਹਿੰਦੇ ਫਿਰ ਸਭ ਨੂੰ ਹੀ ਮਾਇਆ ਮੋਹ ਲੈਂਦੀ ਹੈ, ਉਸ ਨੂੰ ਠੱਗ ਲੈਂਦੀ ਹੈ।
ਨੇੜਾ ਨੇੜਾ ਸਭ ਕੋ ਕਾ।
ਹੁਣ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ, ਮਨੁੱਖ ਹੋਰਨਾਂ ਨੂੰ ਤੇ ਸਾਰਿਆਂ ਨੂੰ ਉਪਦੇਸ਼ ਦਿੰਦਾ ਹੈ ਕਿ ਪਰਮੇਸ਼ਰ ਨੇੜੇ ਹੈ, ਪਰਮੇਸ਼ਰ ਨੇੜੇ ਹੈ। ਕਹਿੰਦੇ ਹੋਰਨਾਂ ਨੂੰ ਤੇ ਸਾਰਿਆਂ ਨੂੰ ਇਸ ਪ੍ਰਕਾਰ ਉਚਾਰ ਉਚਾਰ ਕਰਕੇ ਦੱਸਦਾ ਹੈ।
ਗੁਰਮੁਖ ਭੇਦ ਵਿਰਲਾ ਕੋਲਾ।
ਪਰ ਇਸ ਭੇਦ ਨੂੰ ਕਹਿੰਦੇ ਕੋਈ ਵਿਰਲਾ ਹੀ ਜਾਣਦਾ ਹੈ ਕਿ ਪਰਮੇਸ਼ਰ ਨੇੜੇ ਆ। ਹੋਰਨਾਂ ਨੂੰ ਤੇ ਸਾਰਿਆਂ ਨੂੰ ਕਹਿਣਾ ਕਿ ਭਾਈ ਪਰਮੇਸ਼ਰ ਨੇੜੇ ਹੈ, ਪਰਮੇਸ਼ਰ ਦੂਰ ਨਹੀਂ ਹੈ, ਪਰਮੇਸ਼ਰ ਵੇਖਦਾ, ਪਰ ਇਸ ਗੱਲ ਤੇ ਅਮਲ ਕਰਨਾ ਬਹੁਤ ਘੱਟ, ਬਹੁਤ ਲੋਕ ਘੱਟ ਕਰਦੇ ਹੈ। ਇਸ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਕਹਿੰਦੇ, ਗੁਰਮੁਖ ਭੇਦ ਵਿਰਲਾ ਕੋਲ ਹੈ। ਕਹਿੰਦੇ ਕੋਈ ਇਸ ਵਿਰਲੇ ਹਨ ਜਿਨ੍ਹਾਂ ਨੇ ਮੁਖੀ ਗੁਰਾਂ ਦੁਆਰਾ ਉਪਦੇਸ਼ ਲੈ ਲਿਆ, ਮੁਖੀ ਗੁਰਾਂ ਦੁਆਰਾ ਉਪਦੇਸ਼ ਲੈ ਕਰਕੇ ਉਸਦੀ ਕਮਾਈ ਕੀਤੀ, ਤੇ ਕਹਿੰਦੇ ਕਮਾਈ ਕਰਕੇ ਫਿਰ ਇਸ ਭੇਦ ਨੂੰ ਵਿਰਲੇ ਹਨ ਜਿਨ੍ਹਾਂ ਨੇ ਜਾਣ ਲਿਆ ਕਿ ਪਰਮੇਸ਼ਰ ਵਾਹਿਗੁਰੂ ਹਿਰਦੇ ਦੇ ਵਿੱਚ ਹੈ,
ਰਹਾਉ
ਵਿਸ਼ਰਾਮ ਦੇ ਕਰਕੇ ਉਪਦੇਸ਼ ਬਖਸ਼ਦੇ ਹਨ।
ਨਿਕਟ ਨਾ ਦੇਖੈ ਪਰ ਗ੍ਰਹਿ ਜਾਇ।
ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ, ਕਹਿੰਦੇ ਮਨੁੱਖ ਦੀ ਹਾਲਤ ਕੀ ਹੋਈ ਪਈ ਹੈ ਸੰਸਾਰ? ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਮਨੁੱਖ ਦੀ ਹਾਲਤ ਐਸੀ ਹੈ। ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਨਿਕਟ ਨਾ ਦੇਖੈ ਪਰ ਗ੍ਰਹਿ ਜਾਇ। ਕਹਿੰਦੇ ਪਰਮੇਸ਼ਰ ਨੂੰ ਕੋਲ ਜਾਣਦਾ ਹੀ ਨਹੀਂ ਕਿ ਪਰਮੇਸ਼ਰ ਵਾਹਿਗੁਰੂ ਕੋਲ ਹੈ। ਕਹਿੰਦੇ ਪਰ ਗ੍ਰਹਿ ਜਾਏ, ਪਰਾਇਆ ਘਰਾਂ ਦੇ ਵਿੱਚ ਜਾ ਕਰਕੇ ਮਾੜੇ ਕਰਮ ਕਰਦਾ, ਮੰਦ ਕਰਮ ਕਰਦਾ। ਇਸ ਕਰਕੇ ਗੁਰੂ ਮਹਾਰਾਜ ਸਾਹਿਬ ਕਹਿੰਦੇ, ਅਨਕ ਪੜਦੇ ਮਹਿ। ਕਹਿੰਦੇ ਅਨੇਕਾਂ ਪੜਦਿਆਂ ਦੇ ਵਿੱਚ ਮਨੁੱਖ ਜਿਹੜਾ ਵਿਕਾਰ ਕਮਾਉਂਦਾ, ਪਰ ਕਿਨ ਦੇ ਵਿੱਚ ਪ੍ਰਗਟ ਹੋ ਜਾਂਦੇ ਹੈ? ਇਸ ਤਰੀਕੇ ਦੇ ਨਾਲ, ਕਿਉਂਕਿ ਉਹ ਪਰਮੇਸ਼ਰ ਨੂੰ ਜਾਣਦਾ ਨਹੀਂ, ਮਾਲਕ ਨੂੰ ਜਾਣਦਾ ਹੀ ਨਹੀਂ ਕਿ ਪਰਮੇਸ਼ਰ ਵਾਹਿਗੁਰੂ ਕੋਲ ਹੈ, ਦੂਰ ਜਾਣਦਾ ਤੇ ਮਾੜੇ ਕਰਮ ਕਰਦਾ ਹੈ।
ਦਰਬ ਹਿਰੈ ਮਿਥਿਆ ਕਰ ਖਾਏ।
ਤੇ ਦਰਬ ਹਿਰੈ ਲੋਕਾਂ ਦੇ ਧਨ ਨੂੰ ਲੁੱਟਦਾ, ਧਨ ਲੁੱਟੀ ਜਾ ਰਿਹਾ, ਮਿਥਿਆ ਕਰ ਖਾਏ, ਝੂਠ ਬੋਲ ਬੋਲ ਕਰਕੇ ਖਾ ਰਿਹਾ। ਕਦੀ ਕਿਸੇ ਦੇ ਪਾਸ ਜਾ ਕਰਕੇ ਝੂਠ ਬੋਲਿਆ ਕਿ ਮੈਨੂੰ ਇੰਨਾ ਧਨ ਚਾਹੀਦਾ, ਮੇਰੇ ਆਹ ਕਾਰਜ ਹਨ, ਝੂਠ ਬੋਲ ਬੋਲ ਕਰਕੇ ਲੋਕਾਂ ਦੇ ਪਾਸੋਂ ਧਨ ਠੱਗੀ ਜਾਣਾ ਤੇ ਖਾਈ ਜਾਣਾ। ਜਿਸ ਤਰ੍ਹਾਂ ਗੁਰਮੁਖੋ ਅਨੇਕਾਂ ਲੋਕ ਹਨ, ਕਈਆਂ ਨੇ ਕਿਸੇ ਦੇ ਨਾਮ ਦੇ ਉੱਤੇ ਧਨ ਲੈ ਕਰਕੇ ਖਾ ਲਿਆ, ਕਈਆਂ ਨੇ ਕਿਸੇ ਦੇ ਨਾਮ ਦੇ ਉੱਤੇ ਧਨ ਲੈ ਕਰਕੇ ਖਾ ਲਿਆ। ਕਈ ਇਹੋ ਜਿਹੇ ਹਨ, ਗੁਰੂ ਦੇ ਨਾਮ ਦੇ ਉੱਤੇ ਧਨ ਨੂੰ ਇਕੱਠਿਆਂ ਕਰਦੇ ਨੇ, ਪਰ ਕੀ ਕਰਦੇ ਹਨ, ਉਸ ਮਾਇਆ ਦੇ ਨਾਲ ਆਪਣੇ ਆਪ ਨੂੰ ਪਾਲੀ ਜਾ ਰਹੇ। ਗੁਰੂ ਦੇ ਨਾਮ ਦੇ ਉੱਤੇ ਧਨ ਇਕੱਠਾ ਕਰਨਾ ਤੇ ਸੰਗਤ ਦੇ ਧਨ ਪ੍ਰਥਾਏ ਲਾਉਣ ਉਹਦੀ ਬਜਾਏ ਸਗੋਂ ਆਪਣੇ ਘਰ ਬਾਰ ਬਣਾ ਲੈਣੇ। ਇਸ ਪ੍ਰਕਾਰ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਇਹ ਜਿਹੜੇ ਮਨੁੱਖ ਜਿਹੜੇ ਸੰਸਾਰ ਉੱਤੇ ਭੈੜੀ ਬੁੱਧੀ ਵਾਲੇ ਜੀਵ ਇਹੋ ਜਿਹੇ ਹਨ, ਦਰਬ ਹਿਰੈ ਮਿਥਿਆ ਕਰ ਖਾਏ, ਧਨ ਜਿਹੜਾ ਇਕੱਠਾ ਕਰਦੇ ਨੇ ਝੂਠ ਬੋਲ ਬੋਲ ਕਰਕੇ ਖਾਈ ਜਾ ਰਹੇ ਹਨ।
ਹੇਠ ਗੌਰੀ ਹਰ ਸੰਗ ਨਾ ਜਾਣਿਆ।
ਤੇ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ, ਮੋਹ ਦੀ ਜਿਹੜੀ ਠੱਗ ਬੂਟੀ ਹੈ ਨਾ, ਕਹਿੰਦੇ ਇਸ ਜੀਵ ਦੇ ਉੱਤੇ ਪਈ ਹੈ। ਕਿਸ ਪ੍ਰਕਾਰ ਦੀ ਮੋਹ ਰੂਪੀ? ਕਹਿੰਦੇ ਜਿਨ੍ਹਾਂ ਨੇ ਹਰੀ ਪਰਮੇਸ਼ਰ ਵਾਹਿਗੁਰੂ ਨੂੰ ਕੋਲ ਜਾਣਿਆ ਹੀ ਨਹੀਂ ਹੈ।
ਵਾਹਿਗੁਰੂ ਹੈ ਪਰਮ ਭੁਲਾਨਿਆ।
ਇਸ ਕਰਕੇ ਭਰਮ ਦੇ ਵਿੱਚ ਜੀਵ ਕਿਹੜੇ ਪਏ ਹੋਏ ਨੇ? ਭਰਮ ਦੇ ਵਿੱਚ ਜੀਵ ਪਏ ਨੇ ਵਾਹਿਗੁਰੂ, ਗੁਰੂ ਤੋਂ ਬਗੈਰ ਜਿਹੜੇ ਜੀਵ ਨੇ, ਜਿਨ੍ਹਾਂ ਨੇ ਗੁਰੂ ਧਾਰਨ ਨਹੀਂ ਕੀਤਾ, ਗੁਰੂ ਦੀ ਸ਼ਰਨ ਪ੍ਰਾਪਤ ਨਹੀਂ ਕੀਤੀ, ਗੁਰੂ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਿਆ ਹੀ ਨਹੀਂ, ਗੁਰੂ ਸਾਹਿਬ ਜੀ ਦੀ ਸਿੱਖਿਆ ਨੂੰ ਧਾਰਨ ਕੀਤਾ ਹੀ ਨਹੀਂ, ਐਸੇ ਜਿਹੜੇ ਮਨੁੱਖ ਹਨ, ਗੁਰੂ ਤੋਂ ਬਗੈਰ ਤੇ ਗੁਰਮੁਖੋ ਭਰਮ ਦੇ ਵਿੱਚ ਭੁੱਲੇ ਫਿਰਦੇ ਹਨ।
ਨਿਕਟ ਨਾ ਜਾਣੈ ਬੋਲੈ ਕੋੜ,
ਤੇ ਪਰਮੇਸ਼ਰ ਨੂੰ ਕੋਲ ਜਾਣਦੇ ਹੀ ਨਹੀਂ ਕਿ ਪਰਮੇਸ਼ਰ ਕੋਲ ਹੈ। ਜੇ ਉਹਨਾਂ ਨੂੰ ਕੋਈ ਕਹਿ ਦੇਵੇ ਨਾ, ਭਾਈ ਸਿੱਖਾ ਬਾਣੀ ਪੜਿਆ ਕਰ, ਸਿਮਰਨ ਕਰਿਆ ਕਰ, ਭਗਤੀ ਕਰ, ਮਨੁੱਖਾ ਜਨਮ ਸਫਲ ਹੋ ਜਾਵੇਗਾ। ਗੁਰੂ ਸਾਹਿਬ ਨੇ ਹੁਕਮ ਕੀਤਾ ਹੈ, ਪੰਜਾਂ ਬਾਣੀਆਂ ਦਾ ਨਿਤਨੇਮ ਸਵੇਰੇ ਕਰ, ਸ਼ਾਮ ਨੂੰ ਰਹਿ ਰਹਿ ਸਾਹਿਬ ਜੀ ਦੀ ਗੁਰਬਾਣੀ ਪੜ, ਸੌਣ ਲੱਗਿਆਂ ਕੀਰਤਨ ਸੋਹਲੇ ਜੀ ਦੀ ਗੁਰਬਾਣੀ ਪੜ, ਜੀਵਨ ਬਣਾ, ਪੰਜਾਂ ਕਕਾਰਾਂ ਦਾ ਧਾਰਨੀ ਹੋ ਜਾ, ਚਾਰ ਵਜਰ ਕਰੈਤਾਂ ਤੋਂ ਬਚ ਕਰਕੇ ਰਹਿ। ਜੇ ਕੋਈ ਇਸ ਤਰ੍ਹਾਂ ਉਹਨਾਂ ਨੂੰ ਕਹਿੰਦਾ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਜਿਹੜੇ ਇਹੋ ਜਿਹੇ ਮਨੁੱਖ ਆ ਨਿਕਟ ਨਾ ਜਾਣ, ਕਹਿੰਦੇ ਉਹ ਤੇ ਪਰਮੇਸ਼ਰ ਨੂੰ ਜਾਣਦੇ ਹੀ ਨਹੀਂ। ਇਹੋ ਜਿਹੀ ਭੈੜੀ ਬੁੱਧੀ ਵਾਲਿਆਂ ਨੇ ਕਹਿੰਦੇ ਰੱਬ ਤਾਂ ਹੈ ਹੀ ਨਹੀਂ, ਪਰਮੇਸ਼ਰ ਤਾਂ ਹੈ ਹੀ ਨਹੀਂ। ਇਸ ਕਰਕੇ ਬੋਲੈ ਕੂੜ, ਸਗੋਂ ਜ਼ਬਾਨ ਤੋਂ ਕੌੜਾ ਬੋਲਦੇ ਨੇ। ਤੂੰ ਕੌਣ ਹੁੰਦਾ ਮੈਨੂੰ ਸਮਝਾਉਣ ਵਾਲਾ, ਮਾੜਾ ਬੋਲਦੇ ਹਨ। ਇਸ ਤਰੀਕੇ ਦੇ ਨਾਲ ਨਿਕਟ ਨਾ ਜਾਣ, ਕਿਉਂ? ਉਹਨਾਂ ਨੇ ਪਰਮੇਸ਼ਰ ਕੋਲ ਜਾਣਿਆ ਹੀ ਨਹੀਂ, ਪਤਾ ਹੀ ਨਹੀਂ ਪਰਮੇਸ਼ਰ ਦੇ ਬਾਰੇ ਜਿਨ੍ਹਾਂ ਨੂੰ। ਇਸ ਕਰਕੇ ਉਹ ਆਪਣੀ ਰਸਨਾ ਤੋਂ, ਆਪਣੀ ਜੀਭ ਤੋਂ ਬਹੁਤ ਹੀ ਮਾੜਾ ਬੋਲਦੇ ਹਨ।
ਮਾਇਆ ਮੋਹੇ ਮੂਟਾ ਹੈ ਮੂੜ,
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਇਹੋ ਜਿਹਾ ਮਨੁੱਖ ਕੀ ਹੈ। ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਹੋ ਜਿਹਾ ਮਨੁੱਖ ਹੈ ਜੀਵ, ਮਾਇਆ ਮੋਹੇ ਮੁੱਠਾ ਹੈ ਮੂੜ। ਉਹ ਮਾਇਆ ਦੇ ਮੋਹ ਦੇ ਵਿੱਚ ਮੁੱਠਾ, ਲੁੱਟਿਆ ਜਾ ਰਿਹਾ, ਠੱਗਿਆ ਜਾ ਰਿਹਾ, ਕਿਉਂਕਿ ਮੂਰਖ ਹੈ ਜਿਸ ਨੇ ਮਾਇਆ ਦਾ ਮੋਹ ਧਾਰਨ ਕੀਤਾ, ਜਿਸ ਨੂੰ ਪਤਾ ਹੀ ਨਹੀਂ। ਕਿਉਂਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਸਾਨੂੰ ਉਪਦੇਸ਼ ਦਿੰਦੇ, ਕਹਿੰਦੇ ਮਨੁੱਖ ਜਿਹੜਾ ਮਾਇਆ ਦੇ ਮੋਹ ਦੇ ਵਿੱਚ ਲੁੱਟਿਆ ਜਾ ਰਿਹਾ ਹੈ ਨਾ, ਕਹਿੰਦੇ ਇਸ ਨੂੰ ਪਤਾ ਹੀ ਨਹੀਂ ਕਿ ਜਿਸ ਮਾਇਆ ਦਾ ਤੂੰ ਹੰਕਾਰ ਧਾਰਨ ਕਰੀ ਬੈਠਾ, ਧਨ ਦਾ ਹੰਕਾਰ ਧਾਰਨ ਕਰੀ ਬੈਠਾ ਹੈ, ਜਿਸ ਨੂੰ ਤੂੰ ਸਰੀਰ ਛੱਡਿਆ, ਇਹ ਤੇ ਹੋਰ ਕਿਸੇ ਦੀ ਹੋ ਜਾਵੇਗੀ ਉਸੇ ਵੇਲੇ। ਇਹ ਤੇ ਜਿਹੜੀ ਮਾਇਆ ਜਿਹੜੀ ਹੈ ਨਾ, ਇਹ ਤੇ ਹੈ ਹੀ ਇਸਦੀ, ਕਿਉਂਕਿ ਗੁਰੂ ਪਾਤਸ਼ਾਹ ਮਹਾਰਾਜ ਉਪਦੇਸ਼ ਦਿੰਦੇ ਆ, ਖਸਮ ਮਰੈ ਤਾਂ ਉਹ ਨਾਰ ਨਾ ਰੋਵੈ। ਕਹਿੰਦੇ ਜਿਹੜੀ ਮਾਇਆ ਦੇ ਨਾਲ ਤੂੰ ਸਾਰੀ ਜ਼ਿੰਦਗੀ ਬਤੀਤ ਕਰਦੀ ਆ ਰਿਹਾ, ਜਿਸ ਦੇ ਨਾਲ ਮੋਹ ਲਾਇਆ ਹੈ, ਜਿਸ ਜਿਹੜੀ ਮਾਇਆ ਤੈਨੂੰ ਠੱਗੀ ਜਾ ਰਹੀ ਹੈ, ਕਹਿੰਦੇ ਜਦੋਂ ਤੂੰ ਮਰ ਗਿਆ ਨਾ, ਇਸ ਮਾਇਆ ਰੂਪ ਇਸਤਰੀ ਨੇ ਰੋਣਾ ਨਹੀਂ, ਕਿਉਂਕਿ ਖਸਮ ਮਰੈ ਤਾਂ ਨਾਰ ਨਾ ਰੋਵੈ। ਜਿਹੜਾ ਪੁਰਸ਼ ਮਾਇਆ ਨੂੰ ਇਕੱਠਿਆਂ ਕਰਕੇ ਬੈਠਾ ਰਹਿੰਦਾ ਬੈਠਾ ਰਹਿੰਦਾ, ਕਹਿੰਦੇ ਪਰ ਉਹ ਮਾਇਆ ਤਾਂ ਰੋਂਦੀ ਨਹੀਂ ਉਸ ਤੋਂ ਬਾਅਦ, ਕਿਉਂਕਿ ਉਹਦੀ ਹਾਲਤ ਕੀ ਹੈ, ਉਸ ਰਖਵਾਰਾ ਔਰ ਹੋਵੇ, ਉਹਦਾ ਤੇ ਰਖਵਾਲਾ ਹੋਰ ਹੋ ਜਾਂਦਾ ਉਸੇ ਵੇਲੇ। ਭਾਵ ਜਦੋਂ ਜਿਹਦੀ ਮਾਇਆ ਹੈ ਉਸਨੇ ਸਰੀਰ ਆਪਣਾ ਛੱਡਿਆ, ਸਰੀਰ ਛੱਡਣ ਦੀ ਦੇਰ ਤੇ ਉਸੇ ਵੇਲੇ ਉਸਦੀ ਮਾਇਆ ਦੇ ਉੱਤੇ ਅਧਿਕਾਰ ਉਸੇ ਸਮੇਂ ਕਿਸੇ ਹੋਰ ਦਾ ਬਣ ਜਾਂਦਾ ਹੈ। ਰਖਵਾਰੇ ਕਾ ਹੋਏ ਬਿਨਾਸ, ਆਗੈ ਨਰਕ ਇਹਾ ਭੋਗ ਬਿਲਾਸ। ਗੁਰੂ ਸਾਹਿਬ ਕਹਿੰਦੇ ਜਿਹੜਾ ਰਖਵਾਲਾ ਬਣਿਆ ਬੈਠਾ ਸੀ ਨਾ, ਕਿ ਮੇਰਾ ਧਨ ਹੈ, ਮੈਂ ਬੜਾ ਧਨ ਇਕੱਠਾ ਕੀਤਾ, ਮੇਰੇ ਇੰਨੇ ਬੈਂਕ ਬੈਲੈਂਸ ਨੇ, ਇੰਨੀਆਂ ਜਾਇਦਾਦਾਂ ਹਨ, ਮੇਰੇ ਪਾਸ ਇੰਨੇ ਘਰ ਨੇ, ਕਹਿੰਦੇ ਜਿਹੜਾ ਰਖਵਾਲਾ ਬਣਿਆ ਬੈਠਾ ਸੀ, ਰਖਵਾਰੇ ਕਾ ਹੋਏ ਬਿਨਾਸ, ਕਹਿੰਦੇ ਉਸੇ ਰਖਵਾਲੇ ਦਾ ਤੇ ਬਿਨਾਸ ਹੋ ਜਾਂਦਾ, ਨਾਸ ਹੋ ਜਾਂਦਾ ਰਖਵਾਲਾ ਤਾਂ, ਆਗੈ ਨਰਕ ਇਹਾ ਭੋਗ ਬਿਲਾਸ। ਕਹਿੰਦੇ ਇੱਥੇ ਤੇ ਭੋਗਾਂ ਤੇ ਬਿਲਾਸਾਂ ਦੇ ਵਿੱਚ ਲੱਗਾ ਰਿਹਾ, ਪਰ ਅੱਗੇ ਫਿਰ ਪ੍ਰਾਪਤ ਕੀ ਕੀਤਾ, ਕਹਿੰਦੇ ਅੱਗੇ ਵੀ ਨਰਕ ਨੂੰ ਪ੍ਰਾਪਤ ਕਰ ਲਿਆ ਇਸ ਨੇ। ਇਸੀ ਇਹ ਮਾਇਆ ਜੀਵ ਨੂੰ ਲੁੱਟੀ ਜਾ ਰਹੀ ਹੈ। ਮਾਇਆ ਮੋਹੇ ਮੁੱਠਾ ਹੈ ਮੂੜ, ਕਹਿੰਦੇ ਮੂਰਖ ਮਾਇਆ ਦੇ ਮੋਹ ਦੇ ਵਿੱਚ ਹੀ ਠੱਗਿਆ ਜਾ ਰਿਹਾ ਹੈ।
ਸੰਤਰ ਵਸੂ ਤੇ ਸੰਤਰ ਜਾਏ,
ਪਰ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਇਹ ਮਨੁੱਖ, ਇਹ ਵਸਤੂ ਜਿਹੜੀ ਹੈ ਨਾ, ਪਰਮੇਸ਼ਰ ਦੀ ਪ੍ਰਾਪਤੀ ਦੀ ਅੰਤਰ ਵਸਤੂ, ਕਹਿੰਦੇ ਤੇ ਅੰਦਰ ਹੀ ਹੈ ਤੇਰੇ, ਪਰ ਦਿਸੰਤਰ ਜਾਏ, ਕਹਿੰਦੇ ਪ੍ਰਦੇਸਾਂ ਨੂੰ ਭੱਜਿਆ ਫਿਰਦਾ, ਦੂਰ ਭੱਜਿਆ ਫਿਰਦਾ। ਇਸ ਕਰਕੇ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਦੇਹ ਛੋੜ ਪਰਦੇਸਹਿ ਧਾਇਆ, ਪੰਜ ਚੰਡਾਲ ਨਾਲ ਲਹਿ ਆਇਆ, ਕਹਿੰਦੇ ਨਾਲਿਆਂ ਲੈ ਆਇਆ। ਕਹਿੰਦੇ ਇਸ ਤਰ੍ਹਾਂ ਦੇਸ਼ ਨੂੰ ਛੱਡ ਕਰਕੇ ਪਰਦੇਸਹਿ ਧਾਇਆ, ਗਿਆ ਦੂਰ ਕਿ ਮੈਂ ਜਾ ਕਰਕੇ ਕਮਾਈ ਕਰਾਂ। ਕਹਿੰਦੇ ਲਿਆਉਣਾ ਕੀ ਸੀ, ਪੰਜ ਚੰਡਾਲ, ਸਗੋਂ ਕਾਮ ਕ੍ਰੋਧ ਮੋਹ ਲਭ ਹੰਕਾਰ ਨੂੰ ਨਾਲ ਲੈ ਕਰਕੇ ਆ ਗਏ, ਤੇ ਪੰਜ ਚੰਡਾਲ ਨਾਲ ਲੈ ਕਰਕੇ ਆ ਗਿਆ। ਦੇਹ ਛੋੜ ਘਰ ਨੂੰ ਛੱਡ ਕਰਕੇ ਪਰਦੇਸਹਿ ਧਾਇਆ, ਜੰਗਲ ਦੇ ਵਿੱਚ ਗਿਆ ਭਗਤੀ ਕਰਨ ਵਾਸਤੇ, ਕਿ ਮੈਂ ਭਗਤੀ ਕਰ ਲਵਾਂਗਾ, ਜੰਗਲ ਦੇ ਵਿੱਚ ਗਿਆ। ਕਹਿੰਦੇ ਪਰ ਜੰਗਲ ਦੇ ਵਿੱਚ ਜਿੱਥੇ ਭਗਤੀ ਕਰਨੀ ਸੀ ਜਾ ਕਰਕੇ, ਭਗਤੀ ਤਾਂ ਕੀਤੀ ਨਹੀਂ, ਪਰਮੇਸ਼ਰ ਦੇ ਨਾਮ ਨੂੰ ਤੇ ਜਪਿਆ ਨਹੀਂ, ਪਰ ਨਾਲ ਕੀ ਲੈ ਕਰਕੇ ਆਇਆ, ਪੰਜ ਚੰਡਾਲ ਨਾਲ ਲੈ ਆਇਆ, ਸਗੋਂ ਜਿਨ੍ਹਾਂ ਨੂੰ ਮਾਰ ਕੇ ਆਉਣਾ ਸੀ ਉਹਨਾਂ ਨੂੰ ਫਿਰ ਨਾਲ ਲੈ ਕਰਕੇ ਆ ਗਿਆ। ਇਸ ਕਰਕੇ ਅੰਤਰ ਵਸਤ ਜਸੰਤਰ ਜਾਏ, ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਹੜੀ ਪਰਮੇਸ਼ਰ ਦੀ ਪ੍ਰਾਪਤੀ ਦੀ ਵਸਤੂ, ਜਿਹੜਾ ਪਰਮੇਸ਼ਰ ਨੂੰ ਪ੍ਰਾਪਤ ਕਰਨਾ ਇਹ ਜੀਵ ਤੇ ਤੇਰੇ ਅੰਦਰ ਹੀ ਹੈ। ਜਸੰਤਰ ਜਾਏ ਤੂੰ ਦੇਸ਼ਾਂ ਦੇ ਵਿੱਚ ਜੰਗਲਾਂ ਦੇ ਵਿੱਚ ਭੱਜਾ ਫਿਰਦਾ ਕਿ ਮੈਂ ਉੱਥੇ ਜਾ ਕਰਕੇ ਪਰਮੇਸ਼ਰ ਨੂੰ ਪ੍ਰਾਪਤ ਕਰ ਲਵਾਂਗਾ।
ਵਾਹਿਗੁਰੂ ਹੈ ਭਰਮ ਭੁਲਾਏ,
ਤੇ ਪਰ ਗੁਰੂ ਤੋਂ ਬਗੈਰ ਮਨੁੱਖ ਭਰਮ ਦੇ ਵਿੱਚ ਭੁੱਲਿਆ ਫਿਰਦਾ। ਗੁਰੂ ਤੋਂ ਬਗੈਰ ਇਹ ਮਨੁੱਖ ਜਿਹੜਾ ਭਰਮ ਦੇ ਵਿੱਚ ਲੱਗਾ ਹੋਇਆ ਹੈ। ਗੁਰੂ ਤੋਂ ਬਗੈਰ ਗਿਆਨ ਨਹੀਂ, ਤੇ ਗੁਰਮੁਖੋ ਜਿੰਨਾ ਤੱਕ ਗੁਰੂ ਨੂੰ ਧਾਰਨਾ ਕਰੇਗਾ ਉਨਾ ਤੱਕ ਗਿਆਨ ਦੀ ਪ੍ਰਾਪਤੀ ਨਹੀਂ ਹੋਣੀ। ਇਸ ਕਰਕੇ ਜਿਨ੍ਹਾਂ ਨੇ ਗੁਰੂ ਧਾਰਨ ਕੀਤਾ ਹੀ ਨਹੀਂ, ਜਿਹੜੇ ਗੁਰੂ ਤੋਂ ਬਗੈਰ ਹਨ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਉਹ ਜਿਹੜੇ ਜੀਵ ਭਰਮ ਦੇ ਵਿੱਚ ਭੁੱਲੇ ਫਿਰਦੇ ਨੇ।
ਜਿਸ ਮਸਤਕ ਕਰਮ ਲਿਖਿਆ ਲਿਲਾਟ,
ਹੁਣ ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ ਲਿਲਾਟ ਕਹਿੰਦੇ ਜਿਸ ਦੇ ਮੱਥੇ ਤੇ ਮਸਤਕ ਸ਼੍ਰੋਮਣੀ ਕਰਮ ਜਿਸ ਦੇ ਮੱਥੇ ਤੇ ਲਿਖਿਆ ਗਿਆ। ਸ਼੍ਰੋਮਣੀ ਕਰਮ ਸ੍ਰਿਸ਼ਟ ਕਰਮ, ਜਿਸ ਨੂੰ ਅਸੀਂ ਬੜੇ ਵੱਡਿਆਂ ਭਾਗਾਂ ਵਾਲਾ ਕਹਿ ਦਿੰਦੇ ਹਾਂ, ਜਿਸ ਦੇ ਮੱਥੇ ਤੇ ਸ਼੍ਰੋਮਣੀ ਕਰਮ ਸ੍ਰਿਸ਼ਟ ਕਰਮ ਜਿਹੜੇ ਲਿਖੇ ਗਏ ਹਨ।
ਸਤਿਗੁਰ ਸੇਵੇ ਖੁੱਲੇ ਕਪਾਟ,
ਕਹਿੰਦੇ ਜਿਸ ਦੇ ਮੱਥੇ ਤੇ ਸ੍ਰਿਸ਼ਟ ਕਰਮ ਲਿਖੇ ਗਏ ਹਨ, ਸਤਿਗੁਰ ਸੇਵੇ ਕਹਿੰਦੇ ਗੁਰੂ ਦੀ ਸੇਵਾ ਉਸਨੇ ਕੀਤੀ, ਪਰਮੇਸ਼ਰ ਦੀ ਸੇਵਾ ਉਸਨੇ ਕਰ ਲਈ, ਬਾਲਕ ਨੂੰ ਪ੍ਰਾਪਤ ਉਸਨੇ ਕਰ ਲਈ। ਜਿਸ ਦੇ ਮੱਥੇ ਦੇ ਭਾਗ ਖੁੱਲ ਗਏ, ਜਿਸ ਦੇ ਮੱਥੇ ਤੇ ਸ੍ਰਿਸ਼ਟ ਕਰਮ ਲਿਖੇ ਹੋਏ ਹਨ, ਇਸ ਕਰਕੇ ਖੁੱਲੇ ਕਪਾਟ। ਗੁਰਮੁਖੋ ਦੇ ਜਿਹੜੇ ਪੰਜ ਕੋਸ਼ ਜਿਹੜੇ ਸਨ, ਕਪਾਟ ਜਿਹੜੇ, ਉਹ ਵੀ ਖੁੱਲ ਗਏ ਹਨ, ਪਰਮੇਸ਼ਰ ਨੇ ਬਖਸ਼ਾ ਕਰ ਦਿੱਤੀਆਂ। ਜਿਸ ਨੇ ਗੁਰੂ ਦੀ ਸੇਵਾ ਕੀਤੀ, ਬ੍ਰਹਮ ਗਿਆਨ ਤਾਂ ਉਸ ਨੇ ਹੀ ਪ੍ਰਾਪਤ ਕੀਤੀ ਹੈ, ਉਸ ਨੇ ਹੀ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਸੋਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ।
ਅੰਤਰ ਬਾਹਰ ਨਿਕਟੇ ਸੋਏ,
ਤੇ ਫਿਰ ਗੁਰੂ ਦੀ ਸੇਵਾ ਤੋਂ ਕੀ ਪ੍ਰਾਪਤ ਹੁੰਦਾ ਹੈ? ਗੁਰੂ ਦੀ ਸੇਵਾ ਦੇ ਵਿੱਚੋਂ ਹੀ ਇਹ ਪ੍ਰਾਪਤ ਹੁੰਦਾ ਹੈ ਕਿ ਅੰਤਰ ਬਾਹਰ ਨਿਕਟੇ ਸੋਏ। ਜੀਵ ਜਾਣ ਲੈਂਦਾ ਕਿ ਅੰਦਰ ਤੇ ਬਾਹਰ, ਬਾਹਰ ਵੀ ਪਰਿਪੂਰਨ ਪਰਮੇਸ਼ਰ ਨੂੰ ਜਾਣਦਾ ਹੈ, ਅੰਦਰ ਵੀ ਮਾਲਕ ਨੂੰ ਜਾਣਦਾ ਹੈ। ਉਸ ਨੂੰ ਪਤਾ ਲੱਗ ਜਾਂਦਾ ਕਿ ਹਰੇਕ ਜਗ੍ਹਾ ਦੇ ਉੱਤੇ ਪਰਮੇਸ਼ਰ ਹੈ। ਉਹ ਇਸ ਤੋਂ ਜੀ ਬਿਰਤੀ ਧਾਰਨ ਕਰ ਲੈਂਦਾ, ਜਿਵੇਂ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਮੀ ਜਮਾ ਬਿਖਾ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ ਨਾ ਘਾਟ ਬਾੜ ਹੋਤ ਹੈ। ਕਹਿੰਦੇ ਹਰੇਕ ਜਗ੍ਹਾ ਤੇ ਇੱਕ ਸਮਾਨ ਪਰਮੇਸ਼ਰ ਦੀ ਜੋਤ ਨੂੰ ਜਾਣਦਾ, ਇਹ ਗੁਰੂ ਦੀ ਸੇਵਾ ਦੇ ਵਿੱਚੋਂ ਲੱਭਦਾ ਹੈ। ਜੇ ਗੁਰੂ ਦੀ ਸੇਵਾ ਕਰਾਂਗੇ, ਗੁਰੂ ਘਰ ਦੇ ਵਿੱਚ ਆਵਾਂਗੇ, ਸੇਵਾ ਕਰਾਂਗੇ, ਸਿਮਰਨ ਕਰਾਂਗੇ, ਬਾਣੀ ਪੜਾਂਗੇ, ਇਹ ਮਨੁੱਖ ਫੇਰ ਇਸ ਅਵਸਥਾ ਨੂੰ ਪ੍ਰਾਪਤ ਕਰੇਗਾ ਕਿ ਹਰੇਕ ਦੇ ਵਿੱਚ ਪਰਮੇਸ਼ਰ ਦੀ ਜੋਤ ਜਾਣੇਗਾ, ਅੰਦਰ ਅਤੇ ਬਾਹਰ ਪਰਮੇਸ਼ਰ ਨੂੰ ਹਰੇਕ ਥਾਂ ਤੇ ਵੇਖ ਲਵੇਗਾ।
ਜਨ ਨਾਨਕ ਆਵੇ ਨਾ ਜਾਵੇ ਕੋਏ,
ਤੇ ਮਾਲਕ ਕਹਿੰਦੇ ਇਸ ਤਰ੍ਹਾਂ ਫਿਰ ਉਹ ਜਿਹੜੇ ਮਨੁੱਖ ਹਨ, ਜਨ ਨਾਨਕ ਆਵੇ ਨਾ ਜਾਵੇ ਕੋਏ, ਜਿਨ੍ਹਾਂ ਨੇ ਗੁਰੂ ਦੀ ਸੇਵਾ ਕਰ ਲਈ, ਜਿਨ੍ਹਾਂ ਨੇ ਪਰਮੇਸ਼ਰ ਨੂੰ ਪਰਿਪੂਰਨ ਹਰੇਕ ਜਗ੍ਹਾ ਤੇ ਜਾਣ ਲਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਫਿਰ ਉਹ ਸੰਸਾਰ ਤੇ ਆਉਂਦੇ ਤੇ ਜਾਂਦੇ ਨਹੀਂ, ਉਹਨਾਂ ਦੇ ਜੰਮਣ ਤੇ ਮਰਨ ਦੇ ਜਿਹੜੇ ਚੱਕਰ ਸਾਰੇ ਨਾਸ ਹੋ ਜਾਂਦੇ ਹਨ।
ਪੈਰੋ ਮਹੱਲਾ ਪੰਜਵਾਂ, ਜਿਸ ਤੂੰ ਰੱਖ ਹੈ ਤਿਸ ਕੌਣ ਮਾਰਾ।
ਪੈਰੋ ਰਾਗ ਦੇ ਰਾਹੀਂ ਸਤਿਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਪਾਵਨ ਉਪਦੇਸ਼ ਬਖਸ਼ਦੇ ਹੋਏ ਬਖਸ਼ਾਂ ਕਰਦੇ ਨੇ, ਜਿਸ ਤੂੰ ਰੱਖ ਹੈ ਤਿਸ ਕੌਣ ਮਾਰੈ। ਇਹ ਮਾਲਕ ਵਾਹਿਗੁਰੂ, ਜਿਸ ਦੇ ਉੱਤੇ ਤੂੰ ਕਿਰਪਾ ਕਰ ਦੇਵੇਂ, ਜਿਸ ਦੇ ਉੱਤੇ ਤੂੰ ਬਖਸ਼ਿਸ਼ ਕਰ ਦੇਵੇਂ, ਉਸ ਨੂੰ ਕੋਈ ਮਾਰ ਨਹੀਂ ਸਕਦਾ, ਕਿਉਂਕਿ ਜਿਸ ਨੂੰ ਤੂੰ ਰੱਖਣਾ ਚਾਹੇ, ਭਾਵੇਂ ਉਸ ਦੇ ਸਿਰ ਦੇ ਉੱਤੇ ਮੌਤ ਖਲੋਤੀ ਹੋਵੇ, ਗੁਰਮੁਖੋ ਉਹਨੂੰ ਕੋਈ ਮਾਰ ਨਹੀਂ ਸਕਦਾ, ਕਿਉਂਕਿ ਜਿਸ ਨੂੰ ਪਰਮੇਸ਼ਰ ਵਾਹਿਗੁਰੂ ਬਖਸ਼ ਲੈਂਦਾ, ਜਿਸ ਦੇ ਉੱਤੇ ਪਰਮੇਸ਼ਰ ਕਿਰਪਾ ਕਰ ਦਿੰਦਾ। ਜਿਸ ਪ੍ਰਕਾਰ ਇੱਕ ਨਗਰ ਹੈ, ਉਸ ਨਗਰ ਦੇ ਰਾਜੇ ਨੇ ਜੋਤਸ਼ੀਆਂ ਨੂੰ ਸੱਦਿਆ, ਜੋਤਸ਼ੀਆਂ ਨੂੰ ਸੱਦ ਕਰਕੇ ਤੇ ਜੋਤਿਸ਼ ਲਵਾਇਆ। ਕੀ ਜੋਤਿਸ਼ ਲਵਾਇਆ? ਕਿ ਉਸਦੇ ਘਰ ਦੇ ਵਿੱਚ ਸੰਤਾਨ ਪੈਦਾ ਨਹੀਂ ਹੁੰਦੀ, ਸੰਤਾਨ ਪੈਦਾ ਨਹੀਂ ਹੋ ਰਹੀ। ਜੋਤਸ਼ੀਆਂ ਨੇ ਜੋਤ ਲਾਇਆ, ਕਹਿਣ ਲੱਗੇ ਰਾਜਨ, ਜੇ ਕਿਸੇ ਬਾਲਕ ਦੀ ਤੂੰ ਬਲੀ ਦੇਵੇਂ ਨਾ, ਤੇ ਫਿਰ ਤੇਰੇ ਘਰ ਦੇ ਵਿੱਚ ਸੰਤਾਨ ਪੈਦਾ ਹੋ ਸਕਦੀ ਹੈ, ਨਹੀਂ ਤੇ ਤੇਰੇ ਘਰ ਦੇ ਵਿੱਚ ਸੰਤਾਨ ਪੈਦਾ ਨਹੀਂ ਹੋਣੀ। ਰਾਜੇ ਨੇ ਨਗਰ ਦੇ ਵਿੱਚ ਢੰਡੋਰਾ ਪਟਵਾਇਆ ਕਿ ਕੋਈ ਆਦਮੀ ਮੈਨੂੰ ਆਪਣਾ ਬਾਲਕ ਦੇ ਦੇ, ਮੈਂ ਉਸਦੀ ਬਲੀ ਦੇਣੀ ਹੈ, ਤੇ ਉਸ ਨੂੰ ਬਹੁਤ ਹੀ ਜ਼ਿਆਦਾ ਧਨ ਦਿੱਤਾ ਜਾਵੇ। ਸੋ ਇੱਕ ਮਨੁੱਖ ਦੇ ਘਰ ਦੇ ਵਿੱਚ ਚਾਰ ਪੁੱਤਰ ਨੇ, ਤਿੰਨ ਕੰਮ ਕਰਦੇ ਨੇ, ਚੌਥਾ ਪਰਮੇਸ਼ਰ ਦੀ ਭਗਤੀ ਕਰਦਾ, ਕੰਮ ਕਰਦਾ ਨਹੀਂ ਹੈ। ਤੇ ਇਸ ਕਰਕੇ ਕਿਉਂਕਿ ਜਿਹੜਾ ਪਰਮੇਸ਼ਵਰ ਦੇ ਸਿਮਰਨ ਦੇ ਵਿੱਚ ਜੁੜਿਆ ਉਸ ਨੂੰ ਸਾਰੇ ਹੀ ਦੀਵਾਨੇ ਕਹਿੰਦੇ ਨੇ, ਇਸੇ ਪ੍ਰਕਾਰ ਹੀ। ਸੋ ਇਸੇ ਪ੍ਰਕਾਰ ਉਹ ਮਾਲਕ ਦੇ ਸਿਮਰਨ ਦੇ ਵਿੱਚ ਰਹਿੰਦਾ, ਮਸਤੀ ਦੇ ਵਿੱਚ ਰਹਿੰਦਾ। ਉਸ ਨੇ ਸੋਚਿਆ ਕਿ ਤਿੰਨ ਤਾਂ ਕੰਮ ਕਰਦੇ ਨੇ, ਚੌਥੇ ਨੂੰ ਦੇ ਕਰਕੇ ਰਾਜੇ ਨੂੰ ਧਨ ਪ੍ਰਾਪਤ ਕਰ ਲੈਂਦੇ। ਰਾਜੇ ਦੇ ਪਾਸ ਲੈ ਗਿਆ। ਰਾਜਾ ਕਹਿਣ ਲੱਗਾ, ਕਿਉਂ ਇਸ ਪੁੱਤਰ ਨੂੰ ਮਰਾਉਣਾ ਚਾਹੁੰਦਾ? ਕਹਿਣ ਲੱਗਾ, ਰਾਜਨ, ਤੂੰ ਸਾਡੀ ਰਖਵਾਲੀ ਕਰਦਾ, ਪ੍ਰਜਾ ਦੀ ਰਖਵਾਲੀ ਕਰਦਾ, ਤੇ ਜੇ ਤੈਨੂੰ ਲੋੜ ਪਈ ਹੈ ਤੇ ਪ੍ਰਜਾ ਦਾ ਵੀ ਫਰਜ਼ ਹੋਣਾ ਚਾਹੀਦਾ ਕਿ ਤੇਰੇ ਵਾਸਤੇ ਵੀ ਕੁਛ ਕੀਤਾ ਜਾਵੇ, ਇਸ ਕਰਕੇ ਮੈਂ ਤੈਨੂੰ ਆਪਣਾ ਪੁੱਤਰ ਦੇ ਦੇ। ਸੋ ਪੁੱਤਰ ਲੈ ਲਿਆ ਉਸਦਾ, ਉਸ ਨੂੰ ਧਨ ਦਿੱਤਾ ਗਿਆ। ਉਸ ਲੜਕੇ ਨੂੰ ਇੱਕ ਪੁੱਛਿਆ ਗਿਆ ਕਿ ਤੂੰ ਆਪਣੀ ਇੱਛਾ ਆਖਰੀ ਦੱਸ, ਕਿ ਤੇਰੀ ਆਖਰੀ ਇੱਛਾ ਹੈ ਕੀ? ਕਹਿਣ ਲੱਗਾ, ਆਖਰੀ ਇੱਛਾ ਇਹੀ ਹੈ ਕਿ ਗੰਗਾ ਦੇ ਕਿਨਾਰੇ ਦੇ ਉੱਤੇ ਇਸ਼ਨਾਨ ਕਰਨਾ, ਗੰਗਾ ਦੇ ਨਦੀ ਦੇ ਇਸ਼ਨਾਨ ਕਰਨਾ ਮਰਨ ਤੋਂ ਪਹਿਲਾਂ। ਸੋ ਅਗਲੇ ਦਿਨ ਵਜ਼ੀਰਾਂ ਦੇ ਸਹਿਤ ਰਾਜਾ ਨਾਲ ਗਿਆ, ਤੇ ਜਿਸ ਸਮੇਂ ਇਸ ਲੜਕੇ ਨੂੰ ਇਸ਼ਨਾਨ ਕਰਵਾਇਆ ਗਿਆ ਨਦੀ ਦੇ ਉੱਤੇ, ਤੇ ਨਦੀ ਤੇ ਇਸ਼ਨਾਨ ਕਰਵਾਉਣ ਤੋਂ ਉਪਰੰਤ ਬਾਅਦ ਦੇ ਵਿੱਚ ਇਸ ਲੜਕੇ ਨੂੰ ਜਦੋਂ ਕਿਨਾਰੇ ਤੇ ਲਿਆਂਦਾ, ਤੇ ਇਸ ਲੜਕੇ ਨੇ ਗੁਰਮੁਖੋਂ ਵੇਖਦਿਆਂ ਵੇਖਦਿਆਂ ਚਾਰ ਢੇਰੀਆਂ ਪਾਈਆਂ। ਪਹਿਲੀ ਢੇਰੀ ਰੇਤ ਦੀ ਬਣਾਈ, ਦੂਜੀ ਬਣਾਈ, ਤੀਜੀ ਬਣਾਈ, ਤੇ ਇਸੇ ਪ੍ਰਕਾਰ ਜਦੋਂ ਪਹਿਲੀ ਬਣਾਈ ਉਹ ਢਾਈ ਹੈ, ਦੂਸਰੀ ਬਣਾਈ ਉਹ ਵੀ ਢਾ ਦਿੱਤੀ, ਤੀਸਰੀ ਬਣਾਈ ਉਹ ਵੀ ਢਾਈ ਹੈ, ਤੇ ਚੌਥੀ ਰਹਿਣ ਦਿੱਤੀ। ਉਸ ਸਮੇਂ ਵਜ਼ੀਰ ਵੇਖ ਰਿਹਾ, ਰਾਜਾ ਵੇਖ ਰਿਹਾ, ਤੇ ਉਸ ਰਾਜੇ ਨੇ ਪੁੱਛਿਆ, ਕਹਿਣ ਲੱਗਾ, ਢੇਰੀਆਂ ਬਣਾਈਆਂ ਕਿਉਂ? ਤਿੰਨ ਢਾਈਆਂ, ਚੌਥੀ ਕਿਉਂ ਰਹਿਣ ਦਿੱਤੀ? ਕਹਿਣ ਲੱਗਾ, ਰਾਜਨ, ਇਸ ਦੇ ਨਾਲ ਤੁਹਾਨੂੰ ਕੋਈ ਮਤਲਬ ਨਹੀਂ, ਤੁਸੀਂ ਜਿਹੜਾ ਕਾਰਜ ਆਪਣਾ ਕਰਨਾ ਉਹ ਕਰੋ। ਪਰ ਰਾਜਾ ਕਹਿਣ ਲੱਗ ਕਿ ਜਿੰਨਾ ਤੱਕ ਤੂੰ ਇਸ ਗੱਲ ਦਾ ਭੇਦ ਨਹੀਂ ਦੱਸਦਾ, ਅਸੀਂ ਤੈਨੂੰ ਮਾਰਨਾ ਨਹੀਂ। ਸੋ ਫਿਰ ਉਹ ਸਵੇਰੇ ਇਸ ਬਾਲਕ ਨੇ ਦੱਸਿਆ, ਕਹਿਣ ਲੱਗਾ ਕਿ ਪਹਿਲੀ ਢੇਰੀ ਜਿਹੜੀ ਹੈ ਨਾ, ਇਹ ਜਿਹੜੀ ਮੈਂ ਢੇਰੀ ਆਪਣੇ ਮਾਤਾ ਦੇ ਪਿਤਾ ਦੀ ਬਣਾਈ, ਸੋ ਪਿਤਾ ਮੇਰਾ ਖੁਦ ਤੇਰੇ ਪਾਸ ਮੈਨੂੰ ਮਾਰਨ ਵਾਸਤੇ ਦੇ ਗਿਆ, ਇਸ ਕਰਕੇ ਉਸ ਦਾ ਆਸਰਾ ਵੀ ਮੇਰੇ ਤੋਂ ਚੁੱਕਿਆ ਗਿਆ। ਦੂਸਰੀ ਢੇਰੀ ਜਿਹੜੀ ਮੇਰੇ ਸਕੇ ਦੇ ਸੰਬੰਧੀਆਂ ਦੀ ਹੈ, ਭਰਾਵਾਂ ਦੀ ਹੈ, ਪਰ ਕਿਸੇ ਨੇ ਬਾਂਹ ਨਹੀਂ ਫੜੀ, ਇਸ ਕਰਕੇ ਇਹ ਵੀ ਢੇਰੀ ਚੁੱਕੀ ਗਈ। ਤੀਸਰੀ ਢੇਰੀ, ਰਾਜਨ, ਜਿੱਥੇ ਸਕੇ ਸੰਬੰਧੀ ਮਾਤਾ ਪਿਤਾ ਸਾਥ ਛੱਡ ਦੇਣ, ਉੱਥੇ ਫਿਰ ਉਸ ਨਗਰ ਦੇ ਰਾਜੇ ਦਾ ਫਰਜ਼ ਹੁੰਦਾ ਪ੍ਰਜਾ ਦੀ ਰਖਵਾਲੀ ਕਰਨਾ। ਪਰ ਰਾਜਨ, ਤੂੰ ਤੇ ਖੁਦ ਮੇਰੀ ਬਲੀ ਰਹਿ ਰਿਹਾ, ਇਸ ਕਰਕੇ ਤੇਰੀ ਢੇਰੀ ਵੀ ਜਿਹੜੀ ਹੈ ਢਾ ਦਿੱਤੀ ਹੈ, ਤੇ ਚੌਥੀ ਢੇਰੀ ਪਰਮੇਸ਼ਰ ਦੇ ਨਾਮ ਦੀ ਹੈ, ਜੇ ਉਹਨੂੰ ਭਾਵੇਗਾ ਤੇ ਬਚਾ ਲਵੇਗਾ, ਜੇ ਨਾ ਭਾਵੇਗਾ ਤੇ ਤੂੰ ਮੈਨੂੰ ਮਾਰ ਦੇਵੀ। ਸੋ ਗੁਰਮੁਖੋ ਉਸ ਵੇਲੇ ਵਜ਼ੀਰ ਲਾਗੇ ਖਲੋਤਾ। ਵਜ਼ੀਰ ਕਹਿਣ ਲੱਗਾ, ਰਾਜਨ, ਇਹਨਾਂ ਬ੍ਰਾਹਮਣਾਂ ਦੇ ਪਿੱਛੇ ਲੱਗਦੇ ਤੇ ਇਸ ਬਾਲਕ ਨੂੰ ਕਤਲ ਕਰ ਦੇਵਾਂਗੇ, ਇਹ ਬਾਲਕ ਬੜਾ ਗਿਆਨਵਾਨ ਹੈ, ਇਹ ਤੇ ਬ੍ਰਾਹਮਣਾਂ ਦਾ ਕਹਿਣਾ, ਕੀ ਪਤਾ ਫੇਰ ਵੀ ਤੇਰੇ ਘਰ ਦੇ ਵਿੱਚ ਸੰਤਾਨ ਹੋਵੇ ਜਾਂ ਨਾ ਹੋਵੇ, ਇਸ ਕਰਕੇ ਹੋ ਸਕਦਾ ਹੈ ਬ੍ਰਾਹਮਣ ਝੂਠ ਬੋਲਦੇ ਹੋਣ, ਇਹਨਾਂ ਦਾ ਜੋਤਿਸ਼ ਝੂਠ ਹੋਵੇ, ਇਸ ਕਰਕੇ ਬਾਲਕ ਵੀ ਗਵਾ ਲਵੇਗਾ, ਮੇਰੀ ਮੰਨ ਕੇ ਇਸੇ ਬਾਲਕ ਨੂੰ ਆਪਣਾ ਪੁੱਤਰ ਬਣਾ ਲੈ, ਗੋਦ ਲੈ ਲੈ। ਤੇ ਉਸ ਵੇਲੇ ਵਜ਼ੀਰਾਂ ਦੀ ਗੱਲ ਮੰਨਦਿਆਂ ਹੋਇਆਂ ਉਸ ਰਾਜੇ ਨੇ ਗੁਰਮੁਖੋ ਉਸ ਨੂੰ ਆਪਣਾ ਪੁੱਤਰ ਬਣਾਇਆ ਤੇ ਰਾਜ ਭਾਗ ਤੇ ਬਿਠਾ ਦਿੱਤਾ। ਐਸੀਆਂ ਮਾਲਕ ਦੀਆਂ ਬਖਸ਼ਾਂ। ਇਸ ਕਰਕੇ ਮਾਲਕ ਸਾਨੂੰ ਉਪਦੇਸ਼ ਦਿੰਦੇ ਆ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਜਿਸ ਤੂੰ ਰੱਖ ਹੈ ਤਿਸ ਕੌਣ ਮਾਰੈ। ਮਾਲਕ ਕਹਿੰਦੇ, ਜਿਸ ਨੂੰ ਇਹ ਪਰਮੇਸ਼ਰ ਤੂੰ ਰੱਖ ਲਵੇ ਉਸ ਨੂੰ ਕੋਈ ਮਾਰ ਨਹੀਂ ਸਕਦਾ, ਕਿਉਂਕਿ ਜਿਸ ਦੇ ਉੱਤੇ ਤੇਰੀ ਰਹਿਮਤ ਹੋ ਜਾਵੇ, ਤੇਰੀ ਬਖਸ਼ਿਸ਼ ਹੋ ਜਾਵੇ, ਪਰਮੇਸ਼ਰ ਭਾਵੇਂ ਉਹ ਮੌਤ ਦੇ ਮੂੰਹ ਦੇ ਉੱਤੇ ਖਲੋਤਾ, ਤੂੰ ਬਚਾ ਕੇ ਉਸ ਨੂੰ ਤਖ਼ਤ ਤੇ ਬਿਠਾ ਸਕਦਾ। ਐਸੀਆਂ ਸ਼ਕਤੀਆਂ ਦਾ ਮਾਲਕ ਹੈ ਪਰਮੇਸ਼ਰ ਵਾਹਿਗੁਰੂ। ਤਾਂਹੀਓ ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਉੱਚੋ ਨੀਚ ਕਰੈ ਮੇਰਾ ਗੋਬਿੰਦ, ਉੱਤੇ ਉੱਚਿਆਂ ਨੂੰ ਨੀਵਿਆਂ ਤੇ ਨੀਵਿਆਂ ਨੂੰ ਉੱਚਿਆਂ ਕਰ ਦੇਣ ਵਾਲਾ ਪਰਮੇਸ਼ਰ ਵਾਹਿਗੁਰੂ ਹੈ। ਜਿਸ ਤੂੰ ਰੱਖ ਹੈ ਤਿਸ ਕੌਣ ਮਾਰੈ। ਇਹ ਮਾਲਕ, ਜਿਸ ਨੂੰ ਤੂੰ ਰੱਖਣਾ ਚਾਹੇ ਉਸ ਨੂੰ ਕੌਣ ਮਾਰ ਸਕਦਾ ਹੈ? ਇਹ ਸੱਚੇ ਪਾਤਸ਼ਾਹ, ਜਿਨ੍ਹਾਂ ਨੂੰ ਤੂੰ ਜਮਾਂ ਤੋਂ ਬਚਾ ਲਿਆ ਉਹਨਾਂ ਨੂੰ ਧਰਮ ਰਾਜਾ ਜਮ ਕਿਵੇਂ ਮਾਰ ਸਕਦੇ ਹਨ?
ਸਭ ਤੁਝ ਅੰਤਰ ਸਗਲ ਸੰਸਾਰ।
ਇਸ ਕਰਕੇ ਇਹ ਸੱਚੇ ਪਾਤਸ਼ਾਹ, ਸਭ ਤੁਝ ਹੀ ਅੰਤਰ ਸਗਲ ਸੰਸਾਰ ਹੈ। ਮਾਲਕ, ਇਹ ਸਾਰਾ ਸੰਸਾਰ ਜਿਹੜਾ ਸਭ ਤੁਝ ਹੀ ਅੰਤਰ, ਤੇਰੇ ਹੀ ਕਹਿਣੇ ਦੇ ਵਿੱਚ, ਤੇਰੇ ਹੁਕਮ ਦੇ ਵਿੱਚ ਹੈ। ਇਸ ਕਰਕੇ ਇਹ ਸੱਚੇ ਪਾਤਸ਼ਾਹ, ਸਾਰਿਆਂ ਦੇ ਅੰਦਰ ਸਾਰੇ ਸੰਸਾਰ ਦੇ ਅੰਦਰ ਵੀ ਤੇਰੀ ਜੋਤ ਬਿਰਾਜਮਾਨ ਹੈ।
ਕੋਟ ਉਪਾਵ ਚਿਤਵਤ ਹੈ ਪ੍ਰਾਣੀ,
ਇਹ ਪ੍ਰਾਣੀ ਕਰੋੜਾਂ ਉਪਾਵ ਜਿਹੜੇ ਕਰਦਾ ਹੈ। ਕੋਟ ਉਪਾਵ ਚਿਤਵਤ ਹੈ ਪ੍ਰਾਣੀ, ਜਿਹੜਾ ਪ੍ਰਾਣਾ ਧਾਰੀ ਜੀਵ ਤੇ ਸੱਚੇ ਪਾਤਸ਼ਾਹ ਤੇ ਕਰੋੜਾਂ ਹੀ ਉਪਾਵ ਕਰਦਾ, ਕਰੋੜਾਂ ਯਤਨ ਕਰਦਾ ਹੈ।
ਤੂੰ ਹੋਵੇ ਜੀ ਕਰੇ ਚੂਜ ਵਿਡਾਣੇ,
ਤੇ ਮਾਲਕ ਪਰ ਹੋਣਾ ਕੀ ਹੈ। ਹੁਣ ਜੀਵ ਤੇ ਅਨੇਕਾਂ ਉਪਾਵ ਕਰਦਾ, ਜੀਵ ਕਿਹੋ ਕਿਹੋ ਜੇ ਉਪਾਵ ਕਰਦਾ। ਗੁਰਮੁਖੋ, ਕਿਸੇ ਜੀਵ ਨੇ ਧਨ ਦੀ ਪ੍ਰਾਪਤੀ ਵਾਸਤੇ ਕੋਈ ਉਪਾਅ ਕਰਨੇ ਸ਼ੁਰੂ ਕੀਤੇ ਨੇ, ਕਿਸੇ ਨੇ ਕਿਸੇ ਪ੍ਰਕਾਰ ਦਾ ਉਪਾਅ ਸ਼ੁਰੂ ਕੀਤਾ ਹੋਇਆ, ਪਰ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਪ੍ਰਾਣਾ ਧਾਰੀ ਜੀਵ ਜਿਹੜਾ ਇਹਦੇ ਹੱਥ ਵਿੱਚ ਕੁਛ ਵੀ ਨਹੀਂ। ਹੱਥ ਵਿੱਚ ਕਿਸਦੇ ਹੈ? ਗੁਰੂ ਸਾਹਿਬ ਜੀ ਕਹਿੰਦੇ ਸੋ ਹੋਵੇ ਜੇ ਕਰੇ ਚੋਜ ਵਡਾਣੀ, ਹੇ ਸੱਚੇ ਪਾਤਸ਼ਾਹ, ਹੋਵੇਗਾ ਉਹ ਜਿਹਨੂੰ ਜਿਵੇਂ ਤੈਨੂੰ ਭਾਉਂਦਾ, ਜਿਵੇਂ ਤੇਰਾ ਚੋਜ ਹੈ ਨਾ, ਹੇ ਮਾਲਕ ਵਾਹਿਗੁਰੂ, ਜਿਸ ਤਰ੍ਹਾਂ ਤੂੰ ਕਰਨਾ ਚਾਹੁੰਦਾ ਉਸੇ ਪ੍ਰਕਾਰ ਹੀ ਹੋਣਾ, ਤੇਰੇ ਤੋਂ ਬਗੈਰ ਕੱਖ ਵੀ ਜਿਹੜਾ ਨਹੀਂ ਹਿੱਲ ਸਕਦਾ ਹੈ।
ਰੱਖੋ ਰੱਖੋ ਕਿਰਪਾ ਧਾਰ,
ਇਸ ਕਰਕੇ ਹੇ ਮੇਰੇ ਸੱਚੇ ਪਾਤਸ਼ਾਹ ਵਾਹਿਗੁਰੂ, ਰੱਖੋ ਇਸ ਲੋਕ ਦੇ ਵਿੱਚ, ਰੱਖੋ ਹੇ ਮਾਲਕ ਪਰਲੋਕ ਦੇ ਵਿੱਚ ਸਾਡੇ ਤੇ ਕਿਰਪਾ ਕਰਕੇ, ਰਹਿਮਤ ਕਰਕੇ ਸਾਨੂੰ ਬਚਾ ਲੈਣਾ ਕਰੋ।
ਤੇਰੀ ਸਰਨ ਤੇਰਾ ਦਰਬਾਰ,
ਤੇ ਅਸੀਂ ਤੇ ਆਪ ਜੀ ਦੀ ਸ਼ਰਨ ਵਿੱਚ ਆਏ, ਮਾਲਕ ਆਪ ਜੀ ਦੀ ਸ਼ਰਨ ਵਿੱਚ ਆਏ ਆ ਹੁਣ, ਤੇ ਹੇ ਮਾਲਕ ਤੇਰਾ ਦਰਬਾਰ। ਦਰਬਾਰ ਕਿਹੜਾ? ਪਰਮੇਸ਼ਰ ਦਾ। ਗੁਰਮੁਖੋ, ਪਰਮੇਸ਼ਰ ਦਾ ਦਰਬਾਰ ਹੈ ਸਤ ਸੰਗਤ ਰੂਪ ਦਰਬਾਰ। ਹੇ ਮਾਲਕ, ਹੁਣ ਆਪ ਜੀ ਦੀ ਸਤ ਸੰਗਤ ਰੂਪ ਦਰਬਾਰ ਦੇ ਵਿੱਚ ਆ ਗਏ ਆ, ਆਪ ਜੀ ਦੀ ਸ਼ਰਨ ਵਿੱਚ ਆ ਗਏ ਆ, ਇਸ ਕਰਕੇ ਹੇ ਸੱਚੇ ਪਾਤਸ਼ਾਹ ਸਾਨੂੰ ਹੁਣ ਇਸ ਲੋਕ ਦੇ ਵਿੱਚ ਵੀ ਰੱਖ ਲੈਣਾ ਕਰਿਓ, ਇੱਥੇ ਵੀ ਕੋਈ ਦੁੱਖ ਨਾ ਲੱਗੇ, ਕਾਮ ਕ੍ਰੋਧ ਮੂਲ ਹੰਕਾਰ ਤੋਂ ਬਚ ਜਾਈਏ, ਵਿਸ਼ੇ ਵਿਕਾਰਾਂ ਤੋਂ ਬਚ ਜਾਈਏ। ਸੱਚੇ ਪਾਤਸ਼ਾਹ ਜੀ, ਹੁਣ ਕਿਰਪਾ ਕਰਿਓ, ਆਪ ਜੀ ਦੀ ਸਤ ਸੰਗਤ ਰੂਪ ਦਰਬਾਰ ਦੇ ਵਿੱਚ ਆਏ ਆ, ਤੇ ਕਿਰਪਾ ਕਰਕੇ ਜਿਹੜੀ ਬਿਰਤੀ ਹੈ ਤੇ ਪਰਮੇਸ਼ਰ ਆਪਣੇ ਨਾਲ ਜੋੜ ਦਿਓ, ਜਿਸ ਕਰਕੇ ਰੱਖੋ ਸਾਨੂੰ ਪਰਲੋਕ ਦੇ ਵਿੱਚ ਵੀ ਰੱਖ ਲੈਣਾ ਕਰਿਓ, ਜਮਾਂ ਦੀ ਮਾਰ ਵੀ ਨਾ ਪਵੇ, ਸਾਡੇ ਤੇ ਬਖਸ਼ਿਸ਼ ਕਰ ਦੇਣਾ ਕਰੋ।
ਰਹਾਉ
ਵਿਸ਼ਰਾਮ ਦੇ ਕਰਕੇ ਉਪਦੇਸ਼ ਬਖਸ਼ਦੇ ਹਨ।
ਜਿਨ ਸੇਵਿਆ ਨਿਰਭਉ ਸੋ ਦਾਤਾ,
ਗੁਰਮੁਖੋ ਜਿਨ੍ਹਾਂ ਨੇ ਸੇਵਾ ਕੀਤੀ ਹੈ, ਕਿਸ ਦੀ ਸੇਵਾ ਕੀਤੀ ਹੈ? ਨਿਰਭਉ, ਜੀਵ ਨੂੰ ਨਿਰਭਉ ਕਰ ਦੇਣ ਵਾਲਾ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ। ਨਿਰਭਉ, ਡਰ ਤੋਂ ਰਹਿਤ ਕੀ ਹੈ? ਪਰਮੇਸ਼ਰ, ਅਕਾਲ ਪੁਰਖ। ਗੁਰਮੁਖੋ, ਡਰ ਤੋਂ ਰਹਿਤ ਤੇ ਉਹੀ ਹੋ ਸਕਦਾ ਨਾ ਜਿਹਦਾ ਕੋਈ ਵੈਰੀ ਨਾ ਹੋਵੇ, ਇਸ ਕਰਕੇ ਪਰਮੇਸ਼ਰ ਕੀ ਹੈ? ਨਿਰਵੈਰ, ਉਹਦਾ ਕੋਈ ਵੈਰੀ ਨਹੀਂ, ਕਿਉਂਕਿ ਜਿਹਦਾ ਵੈਰੀ ਹੋਵੇਗਾ ਉਸ ਨੂੰ ਡਰ ਹੋਵੇਗਾ, ਕਿਉਂਕਿ ਪਰਮੇਸ਼ਰ ਦਾ ਕੋਈ ਵੈਰੀ ਹੈ ਹੀ ਨਹੀਂ। ਤੇ ਮਾਲਕ ਕੀ ਹੈ? ਨਿਰਭਉ ਹੈ, ਡਰ ਤੋਂ ਰਹਿਤ ਹੈ ਪਰਮੇਸ਼ਰ, ਇਸ ਕਰਕੇ ਐਸੇ ਮਾਲਕ ਦੀ ਸੇਵਾ ਕਰ। ਸੁਖ ਦਾਤਾ, ਜਿਹੜਾ ਸੁਖਾਂ ਦਾ ਦਾਤਾ ਹੈ, ਸੁਖ ਬਖਸ਼ਣ ਵਾਲਾ ਹੈ, ਐਸੇ ਮਾਲਕ ਦੀ ਸੇਵਾ ਕਰ ਲੈਣਾ ਕਰ।
ਤਿੰਨ ਭਉ ਦੂਰ ਕੀਆ ਏਕ ਪਰਾਤਾ,
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਨਿਰਭਉ ਸੁਖਾਂ ਦੇ ਦਾਤੇ ਪਰਮੇਸ਼ਰ ਦੀ ਸੇਵਾ ਕੀਤੀ ਹੈ, ਤਿੰਨ ਭਉ ਦੂਰ ਕੀਆ ਏਕ ਪਰਾਤਾ, ਕਹਿੰਦੇ ਮਾਲਕ ਨੇ ਉਹਨਾਂ ਦੇ ਭਉ ਜਿਹੜੇ ਡਰ ਸਨ ਨਾ, ਜਿਹੜੇ ਭੈ ਪਏ ਹੋਏ ਸਨ ਹਿਰਦੇ ਦੇ ਵਿੱਚ, ਉਹ ਸਾਰੇ ਇੱਕੋ ਵਾਰ ਹੀ ਨਾਸ ਕਰ ਦਿੱਤੇ ਹਨ।
ਤੂੰ ਕਰੇ ਸੋਈ ਫਨ ਹੋਏ,
ਇਸ ਕਰਕੇ ਇਹ ਸੱਚੇ ਪਾਤਸ਼ਾਹ ਜੋ ਆਪ ਜੀ ਕਰੋਗੇ ਸੰਸਾਰ ਤੇ ਉਹੀ ਹੋਣਾ ਹੈ।
ਮਾਰੇ ਨਾ ਰੱਖ ਦੂਜਾ ਕੋਈ,
ਤੇ ਆਪ ਜੀ ਤੋਂ ਬਗੈਰ, ਇਹ ਮੇਰੇ ਮਾਲਕ, ਤੇਰੇ ਤੋਂ ਬਗੈਰ ਸੰਸਾਰ ਦੇ ਉੱਤੇ, ਸ੍ਰਿਸ਼ਟੀ ਦੇ ਉੱਤੇ ਕਿਸੇ ਵੀ ਜੀਵ ਨੂੰ ਕੋਈ ਮਾਰ ਨਹੀਂ ਸਕਦਾ, ਤੇ ਨਾ ਹੀ ਰੱਖ ਹੈ ਇਹ ਮਾਲਕ, ਨਾ ਹੀ ਉਹਦੀ ਕੋਈ ਰੱਖਿਆ ਕਰ ਸਕਦਾ ਤੇਰੇ ਤੋਂ ਬਗੈਰ। ਜੇ ਕਿਸੇ ਨੇ ਮਰਨਾ ਹੈ, ਸੱਚੇ ਪਾਤਸ਼ਾਹ ਤੇਰੇ ਹੁਕਮ ਦੇ ਵਿੱਚ ਮਰੇਗਾ। ਜੇ ਮਾਲਕ ਕਿਸੇ ਦੀ ਰਾਖੀ ਕਰਨੀ ਹੈ, ਹੇ ਸੱਚੇ ਪਾਤਸ਼ਾਹ, ਰਾਖੀ ਤੇਰੇ ਹੁਕਮ ਦੇ ਵਿੱਚ ਹੋਵੇਗੀ, ਕਿਉਂਕਿ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਉਪਦੇਸ਼ ਦਿੰਦੇ ਹੈ, ਮਾਲਕ ਸਾਨੂੰ ਕਹਿੰਦੇ ਜ਼ੋਰ ਨਾ ਜੀਵਨ, ਮਰਨ ਹੈ ਜ਼ੋਰ। ਤੇ ਸੱਚੇ ਪਾਤਸ਼ਾਹ, ਨਾ ਤੇ ਕੋਈ ਜ਼ੋਰ ਦੇ ਨਾਲ ਮਰ ਸਕਦਾ। ਜੇ ਕੋਈ ਆਖੇ ਨਾ ਕਿ ਮੈਂ ਹੁਣੇ ਮਰ ਹੀ ਜਾਣਾ, ਤੇ ਗੁਰਮੁਖੋ, ਜੇ ਪਰਮੇਸ਼ਰ ਦਾ ਹੁਕਮ ਨਹੀਂ ਤੇ ਉਹ ਭਾਵੇਂ ਜਿੰਨਾ ਮਰਜ਼ੀ ਜ਼ੋਰ ਲਾ ਲਵੇ, ਉਹ ਮਰ ਨਹੀਂ ਸਕਦਾ। ਇਸੇ ਪ੍ਰਕਾਰ ਜ਼ੋਰ ਨਾ ਜੀਵਨ, ਜੇ ਜ਼ੋਰ ਦੇ ਨਾਲ ਕੋਈ ਜਿਉਣਾ ਚਾਹੇ ਕਿ ਮੈਂ ਜੀਣਾ ਚਾਹੁੰਦਾ, ਮੈਂ ਮਰਨਾ ਹੀ ਨਹੀਂ, ਤੇ ਜੇ ਪਰਮੇਸ਼ਰ ਦਾ ਹੁਕਮ ਹੈ, ਸਵਾਸਾਂ ਰੂਪੀ ਪੂੰਜੀ ਖਤਮ ਹੋ ਗਈ ਹੈ ਤੇ ਗੁਰਮੁਖੋ ਉਸ ਨੂੰ ਕੋਈ ਬਚਾ ਨਹੀਂ ਸਕਦਾ। ਇਸ ਕਰਕੇ ਰਖਵਾਲੀ ਕਰਨ ਵਾਲਾ ਪਰਮੇਸ਼ਰ ਹੀ ਹੈ, ਇਸ ਕਰਕੇ ਮਾਰਨ ਵਾਲਾ ਵੀ ਪਰਮੇਸ਼ਰ ਹੈ, ਕਿਉਂਕਿ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਸਭ ਕੁਛ ਹੈ। ਮਾਰੈ ਨਾ ਰਾਖੈ ਦੂਜਾ ਕੋਈ, ਹੇ ਸੱਚੇ ਪਾਤਸ਼ਾਹ ਵਾਹਿਗੁਰੂ, ਤੇਰੇ ਤੋਂ ਬਗੈਰ ਨਾ ਕੋਈ ਮਾਰ ਸਕਦਾ ਨਾ ਕੋਈ ਰੱਖ ਸਕਦਾ ਹੈ।
ਕਿਆ ਤੂੰ ਸੋਚੈ ਮਾਨਸ ਬਾਣ।
ਇਸ ਕਰਕੇ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਹੈ, ਜੀਵ ਕੀ ਸੋਚਾਂ ਸੋਚਦਾ, ਤੂੰ ਕਿਹੋ ਜਿਹੀਆਂ ਸੋਚਾਂ ਸੋਚਦਾ ਹੈ। ਸਾਰੀਆਂ ਚਿੰਤਾ ਨੂੰ ਛੱਡ ਕਰਕੇ ਮਾਨਸ ਬਾਣ, ਪਸ਼ੂ ਦੀ ਬਿਰਤੀ ਛੱਡ ਦੇ, ਮਾਨਸ ਬਾਣ ਮਨੁੱਖਾਂ ਵਾਲੀ ਬਾਣ, ਮਨੁੱਖਾ ਬਣਨਾ ਕਰ, ਮਨੁੱਖ ਬਣ, ਸ੍ਰਿਸ਼ਟ ਪੁਰਸ਼ ਬਣ, ਸ਼ੁਭ ਗੁਣਾਂ ਨੂੰ ਹਿਰਦੇ ਵਿੱਚ ਧਾਰਨ ਕਰ ਲੈਣਾ ਕਰ।
ਅੰਤਰ ਜਾਮੀ ਪੁਰਖ ਸੁਜਾਣ।
ਜੋ ਪਰਮੇਸ਼ਰ ਕੈਸਾ ਹੈ, ਮਾਲਕ ਅੰਤਰ ਜਾਮੀ ਹੈ, ਗੁਰਮੁਖੋ ਹਰੇਕ ਜੀਵ ਦੇ ਅੰਦਰ ਦੀ ਜਾਣਨ ਵਾਲਾ ਹੈ। ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਉਹ ਪਰਮੇਸ਼ਰ ਵਾਹਿਗੁਰੂ ਘਟਾਵਾਂ ਘਟਾਵਾਂ ਦੀ ਜਾਣਨ ਵਾਲਾ, ਘੱਟ ਘੱਟ ਕੇ ਹਰੇਕ ਹਿਰਦੇ ਦੀ ਜਾਣਨ ਵਾਲਾ, ਭਾਵੇਂ ਕੋਈ ਭਲਾ ਹੈ ਤੇ ਭਾਵੇਂ ਬੁਰਾ ਹੈ। ਗੁਰੂ ਪਾਤਸ਼ਾਹ ਮਹਾਰਾਜ ਕਾਲ ਪੁਰਖ ਮਾਲਕ ਹਰੇਕ ਦੇ ਹਿਰਦੇ ਦੀ ਪੀੜਾ ਨੂੰ ਜਾਣਨ ਵਾਲੇ ਹਨ। ਐਸਾ ਅੰਤਰਜਾਮੀ ਪਰਮੇਸ਼ਰ ਹੈ, ਪੁਰਖ ਪੂ ਆਦਿਕ ਨਰਕਾਂ ਤੋਂ ਰੱਖਿਆ ਕਰਨ ਵਾਲਾ ਪਰਮੇਸ਼ਰ ਹੈ, ਸੁਜਾਨ ਸਾਰਿਆਂ ਤੋਂ ਸ੍ਰੇਸ਼ਟ ਹੈ, ਉੱਤਮ ਹੈ ਪਰਮੇਸ਼ਰ ਵਾਹਿਗੁਰੂ, ਐਸਾ ਮਾਲਕ ਹੈ।
ਟੇਕ ਟੇਕ ਏਕੋ ਆਧਾਰ।
ਇਸ ਕਰਕੇ ਭਾਈ ਸਿੱਖਾ, ਜਿਹੜਾ ਐਸਾ ਪਰਮੇਸ਼ਰ ਹੈ ਨਾ, ਜਿਹੜਾ ਅੰਤਰਜਾਮੀ ਹੈ, ਪੁਰਖ ਹੈ, ਭਗਵਾਨ ਹੈ, ਉੱਤਮ ਹੈ, ਸ੍ਰੇਸ਼ਟ ਹੈ, ਐਸੇ ਮਾਲਕ ਦੀ ਏਕ ਟੇਕ ਏਕੋ ਆਧਾਰ, ਟੇਕ ਰੱਖ ਐਸੇ ਅਕਾਲ ਪੁਰਖ ਪਰਮੇਸ਼ਰ ਦੀ, ਜਿਹੜਾ ਸਭ ਤੋਂ ਉੱਤਮ ਤੇ ਸਭ ਤੋਂ ਵੱਡਾ ਹੈ, ਜਿਹੜਾ ਅੰਤਰਜਾਮੀ ਤੇਰੇ ਹਿਰਦੇ ਦੀ ਵੀ ਜਾਣ ਲੈਣਾ ਹੈ, ਜਾਣ ਲੈਣ ਵਾਲਾ ਹੈ, ਐਸੇ ਪਰਮੇਸ਼ਰ ਦੀ ਟੇਕ ਰੱਖ। ਇੱਕੋ ਆਧਾਰ, ਜਿਹੜਾ ਇੱਕੋ ਹੀ ਆਸਰਾ ਸਰੂਪ ਪਰਮੇਸ਼ਰ ਵਾਹਿਗੁਰੂ ਹੈ।
ਸਭ ਕੁਛ ਜਾਣੈ ਸਿਰਜਣਹਾਰ।
ਤੇ ਸਿਰਜਣਹਾਰ ਜਿਸ ਨੇ ਸਾਰੀ ਸ੍ਰਿਸ਼ਟੀ ਨੂੰ ਸਿਰਜਿਆ ਹੋਇਆ ਹੈ, ਸਾਰੀ ਸ੍ਰਿਸ਼ਟੀ ਜਿਸ ਨੇ ਪੈਦਾ ਕੀਤੀ ਹੈ, ਜਿਸ ਮਾਲਕ ਨੇ ਬ੍ਰਹਮਾ ਵਿਸ਼ਨੂੰ ਸ਼ਿਵਜੀ ਆਦਿਕ ਬਣਾਏ ਨੇ, ਐਸਾ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ, ਸਭ ਕੁਛ ਜਾਣੈ, ਉਹ ਸਭ ਕੁਛ ਹੀ ਜਾਣਨ ਵਾਲਾ ਹੈ, ਹਰੇਕ ਪ੍ਰਕਾਰ ਦੀ ਵਿਧੀ ਨੂੰ ਜਾਣਨ ਵਾਲਾ, ਹਰੇਕ ਦੇ ਦਿਲ ਦੀ ਜਾਣਨ ਵਾਲਾ, ਐਸਾ ਸਿਰਜਣ ਹਰ ਪਰਮੇਸ਼ਰ ਵਾਹਿਗੁਰੂ ਹੈ।
ਜਿਸ ਉੱਪਰ ਨਜ਼ਰ ਕਰੇ ਕਰਤਾਰ।
ਤੇ ਜਿਸ ਦੇ ਉੱਤੇ ਪਰਮੇਸ਼ਰ ਆਪਣੀ ਕਿਰਪਾ ਦ੍ਰਿਸ਼ਟੀ ਕਰ ਦਿੰਦਾ ਹੈ।
ਜਿਸ ਜਨ ਕੀ ਸਭ ਕਾਜ ਸਵਾਰ।
ਤੇ ਜਿਸ ਦੇ ਉੱਤੇ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਹੋ ਗਈ, ਜਿਸ ਦੇ ਉੱਤੇ ਬਖਸ਼ਿਸ਼ ਹੋ ਗਈ, ਗੁਰੂ ਸਾਹਿਬ ਜੀ ਕਹਿੰਦੇ ਉਸ ਜਨ ਜਗਿਆਸੂ ਦੇ ਮਾਲਕ ਨੇ ਸਾਰੇ ਹੀ ਕਾਰਜ ਜਿਹੜੇ ਸਵਾਰ ਦਿੱਤੇ ਹਨ।
ਜਿਸ ਕਾ ਰਾਖਾ ਏਕੋ ਸੋਏ।
ਤੇ ਜਿਸ ਤੇ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਹੈ, ਉਸ ਦਾ ਰਾਖਾ ਵੀ ਇੱਕ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਹੈ, ਸੋਏ ਉਸ ਨੂੰ ਸੋਭਨੀਕ ਬਣਾ ਦੇਣ ਵਾਲਾ, ਸੋਭਾ ਬਖਸ਼ਣ ਵਾਲਾ ਹੈ।
ਜਨ ਨਾਨਕ ਅਪਣਨਾ ਸਾਕੈ ਕੋਏ।
ਇਸ ਕਰਕੇ ਮਾਲਕ ਬਖਸ਼ਿਸ਼ ਕਰਦੇ ਨੇ, ਇਹ ਗੁਰਸਿੱਖਾ, ਜਿਹੜਾ ਪਰਮੇਸ਼ਰ ਵਾਹਿਗੁਰੂ ਇੱਕ ਹੈ, ਜੀਵ ਦੀ ਰਾਖੀ ਕਰਨ ਵਾਲਾ, ਜਨ ਨਾਨਕ ਅਪੜ ਨਾ ਸਾਕੈ ਕੋਏ, ਇਹੋ ਜੇ ਪਰਮੇਸ਼ਰ ਵਾਹਿਗੁਰੂ ਦੇ ਬਰਾਬਰ ਹੋਰ ਦੂਸਰਾ ਕੋਈ ਨਹੀਂ, ਉਸ ਮਾਲਕ ਦੇ ਬਰਾਬਰ ਹੋਰ ਕੋਈ ਨਹੀਂ ਹੈ, ਇਹੋ ਜਿਹਾ ਹੋਰ ਕੋਈ ਅੱਪੜ ਵੀ ਨਹੀਂ ਉੱਥੇ ਗੁਰਮੁਖੋ ਨਹੀਂ ਸਕਦਾ। ਜਿਸ ਤਰ੍ਹਾਂ ਪਰਮੇਸ਼ਰ ਵਾਹਿਗੁਰੂ ਇੱਕ ਹੈ, ਇੱਕ ਹੀ ਰਾਖੀ ਕਰਨ ਵਾਲਾ, ਸਾਰਿਆਂ ਜੀਵਾਂ ਦਾ ਭਲਾ ਕਰਨ ਵਾਲਾ, ਇਸ ਕਰਕੇ ਪਰਮੇਸ਼ਰ ਦੇ ਬਰਾਬਰ ਹੋਰ ਕੋਈ ਨਹੀਂ ਹੈ। ਇੱਥੇ ਇੱਕ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੀ ਸ਼ਰਨ ਪ੍ਰਾਪਤ ਕਰ, ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਲੋਕ ਸੁਖੀ ਪ੍ਰਲੋਕ ਵੇਲੇ ਹੋ ਜਾਣਗੇ। ਪਾਵਨ ਉਪਦੇਸ਼ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਆ। ਦਸ ਪਾਸੋਂ ਕਥਾ ਕਰਦਿਆਂ, ਵਿਚਾਰ ਕਰਦਿਆਂ ਕੋਈ ਵੀ ਤਰੁੱਟੀ ਹੋ ਗਈ ਹੋਵੇ, ਗੁਰੂ ਪਿਆਰੀ ਸੰਗਤ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਣ ਯੋਗ ਹਨ, ਕਿਰਪਾ ਕਰਕੇ ਬਖਸ਼ ਲੈਣਾ। ਦੇਹੋ ਸੱਜਣ ਆਸਿਸੜੀਆਂ ਜੋ ਹੈ ਸਾਹਿਬ ਚੋਂ ਮੇਲ, ਲੇਖ ਕਤਨ ਛੁੱਟੀ ਹੈ ਕਿਨ ਕਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।